ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਧੁਨ ਤੇਤੀ।
ਮਹਾਰਾਜ ਆਪ ਦੀ ਦ੍ਰਿਸ਼ਟੀ ਕੈਸੀ ਹੈ ਤਾਂ ਮਹਾਰਾਜ ਸਾਹਿਬ ਕਹਿੰਦੇ ਤਾਂ ਸਾਰਿਆਂ ਚ ਵਾਹਿਗੁਰੂ ਦੀ ਜੋਤ ਸਮਝਦੇ ਹਾਂ।
ਜੇਤਾ ਸ਼ਬਦ ਸੁਰਤ ਧੁਨ ਤੇਤੀ,
ਜਿੰਨਾ ਸ਼ਬਦ ਸੰਸਾਰ ਹੈ, ਜਿੰਨੀ ਸ਼ਬਦ ਸੰਸਾਰ ਦੀ ਸੁਰਤ ਗਿਆਤ ਹੈ, ਜਿੰਨਾ ਧੁਨੀ ਆਵਾਜ਼ ਹੈ, ਬਾਣੀ ਨਿਕਲਦੀ ਹੈ ਤਿਤਨੀ ਸਾਰੀ।
ਜੇਤਾ ਰੂਪ ਕਾਇਆ ਤੇਰੀ,
ਜੇਤਾ ਸ਼ਬਦ ਸੁਰਤ ਧੁਨ ਤੇਤੀ, ਜਿੰਨਾ ਸੱਚੇ ਪਾਤਸ਼ਾਹ ਗਰੀਬ ਨਵਾਜ਼, ਇਹ ਸ਼ਬਦ ਸੰਸਾਰ ਹੈ, ਇਹ ਸਾਰੇ ਸ਼ਬਦ ਵੇਦ ਆਦਿਕ ਹਨਗੇ, ਵੇਦ ਆਦਿਕ ਜਿਹੜੀਆਂ ਸੁਰਤੀਆਂ ਹਨਗੀਆਂ, ਉਹਨਾਂ ਜਿਹੜੀਆਂ ਧੁਨੀਆਂ ਉਚਾਰਨਾ ਹੈ ਤਿਤਨੀਆਂ ਸਾਰੀਆਂ।
ਜੇਤਾ ਰੂਪ ਕਾਇਆ ਤੇਰੀ,
ਜੇਤਾ ਸ਼ਬਦ ਜਿੰਨਾ ਸਾਰਾ ਸੰਸਾਰ ਹੈ, ਜਿੰਨੀ ਸੰਸਾਰ ਦੀ ਸੁਰਤ ਹੈ ਅਤੇ ਜਿੰਨੀ ਉਹਨਾਂ ਦੀ ਧੁਨ ਆਵਾਜ਼ ਨਿਕਲ ਰਹੀ ਹੈ ਤੇਤੀ ਤਿਤਨੀ ਹੀ।
ਜੇਤਾ ਰੂਪ ਕਾਇਆ ਤੇਰੀ,
ਜਿੰਨਾ ਆਕਾਰ ਹੈ ਇਹ ਸਾਰੇ ਬ੍ਰਹਿਮੰਡਾਂ ਖੰਡਾਂ ਦਾ, ਤੇਰੀ ਕਾਇਆ ਹੈ ਇੱਕ। ਹੇ ਵਿਰਾਟ ਰੂਪ ਸਗਲ ਭਵਨ ਕੀ ਮੂਰਤ ਇੱਕ, ਤੇਰੀ ਇਹ ਦੇਹ ਹੈ, ਇੱਕੋ ਹੀ ਤੂੰ ਸਰੂਪ ਹੈ ਸਾਰੇ ਨਾਨਾ। ਜਿਸ ਪ੍ਰਕਾਰ ਸੂਰਜ ਦਾ ਜਿੰਨਾ ਘੜਿਆਂ ਚ ਪਾਣੀ ਪਵੇ, ਉਹਨਾਂ ਘੜਿਆਂ ਚ ਪ੍ਰਤੀਬਿੰਬ ਪ੍ਰਤੀਤ ਹੁੰਦਾ ਹੈ, ਐ ਮਹਾਰਾਜ ਅੰਤਾ ਕਰਨ ਦੇ ਸੁਭਾਵ ਕਰਕੇ ਵੱਖੋ ਵੱਖਰੇ ਪ੍ਰਤੀਤ ਹੋ ਰਹੇ ਹੈ। ਜਿਤਨਾ ਸਾਰਾ ਸ਼ਬਦ ਸੰਸਾਰ ਹੈ, ਹੇ ਸ਼ਬਦ ਬ੍ਰਹਮ, ਉਹ ਚ ਸੁਰਤ ਜਿਹੜੀ ਗਿਆਤ ਹੈ ਤੇ ਧੁਨ ਜਿਹੜਾ ਉਚਾਰਨ ਹੈ, ਧੁਨ ਨਾ ਸੁੰਦਰਤਾ ਹੈ, ਇਹ ਮਹਾਰਾਜ ਜੀ ਉਚਾਰਨਾ ਬਾਣੀ ਦਾ ਸੁੰਦਰ ਸਭ ਤਿਤਨੀ ਆਪ ਕੀ ਹੈ, ਗਿਆਤ ਜਣੀ ਹੈ ਸਾਰਿਆਂ ਦੇ ਅੰਦਰ।
ਜੇਤਾ ਰੂਪ ਕਾਇਆ ਤੇਰੀ,
ਜਿੰਨਾ ਰੂਪ ਆਕਾਰ ਪ੍ਰਤੀਤ ਹੋ ਰਿਹਾ ਇਹ ਸੱਚੇ ਪਾਤਸ਼ਾਹ ਤੇਰੀ ਕਾਇਆ ਅਸੀਂ ਸਮਝਦੇ ਹਾਂ, ਇਹ ਤੇਰੀ, ਇਹ ਵਿਰਾਟ ਰੂਪ ਤੇਰੀ ਦੇਹ ਹੈ ਸਾਰੀ, ਸਾਰਿਆਂ ਕਾਇਆ ਦੇ ਅੰਦਰ ਜਿਤਨਾ ਰੂਪ ਹੈ, ਦਿਲ ਦੀ ਸਫਾਈ ਹੈ, ਉਹ ਸਾਰੇ ਕਾਇਆ ਤੇਰੀ, ਤੇਰੀ ਦੇਹ ਹੈ, ਤੇਰਾ ਰੂਪ ਹਨ ਸੰਤ ਭਗਤ।
ਤੂੰ ਆਪੇ ਰਸਨਾ ਆਪੇ ਬਸਨਾ,
ਤੂੰ ਮਹਾਰਾਜ ਜੀ ਆਪ ਹੀ ਰਸਨਾ ਦੇ ਵਿੱਚ ਹੈ, ਆਪ ਹੀ ਬਸਣਾ ਬਸਣ ਵਾਲਾ ਵਾਕ ਰੂਪ ਹੈ ਸੱਚੇ ਪਾਤਸ਼ਾਹ ਆਪ, ਤੂੰ ਆਪੇ ਰਸਨਾ ਆਪ ਹੀ ਪ੍ਰਭ ਜੀ ਬਸੇ, ਸਾਧ ਕੀ ਰਸਨਾ, ਰਸਨਾ ਤੇ ਬਸਣ ਵਾਲਾ ਵੀ ਤੂੰ ਆਪ ਹੀ ਹੈ ਸੱਚੇ ਪਾਤਸ਼ਾਹ, ਤੂੰ ਆਪੇ ਰਸਨਾ ਆਪ ਹੀ ਰਸਨਾ, ਜਿਹਨਾਂ ਸੰਤਾਂ ਦੇ ਵਸਦਾ ਹੈ ਆਪੇ ਬਸਣਾ, ਉਹਨਾਂ ਦੇ ਹਿਰਦੇ ਚ ਵੀ ਆਪ ਹੀ ਬਸਣਾ ਕੀਤਾ ਸੱਚੇ ਪਾਤਸ਼ਾਹ ਤੈਨ ਨੇ, ਅਤੇ ਹੇ ਗਰੀਬ ਨਵਾਜ ਤੂੰ ਆਪੇ ਰਸਨਾ, ਜਿਨ੍ਹਾਂ ਦੇ ਤਾਈ ਰਸ ਦੀ ਨਹੀਂ ਲੋੜ ਰੱਖੀ, ਰਸਨਾ ਦੇ ਰਸਾਂ ਚ ਨਹੀਂ ਰਚੇ ਹੋਏ, ਉਹਨਾਂ ਦੇ ਹਿਰਦੇ ਚ ਆਪ ਹੀ ਤੂੰ ਬਸਦਾ ਸੱਚੇ ਪਾਤਸ਼ਾਹ, ਅਤੇ ਉਹਨਾਂ ਨੂੰ ਹੇ ਸੱਚੇ ਪਾਤਸ਼ਾਹ ਦੁਨੀਆਂ ਦੇ ਜਿਹੜੇ ਆਸਾ ਤ੍ਰਿਸ਼ਨਾ ਆਦਿਕ ਪਦਾਰਥ ਹੈ ਉਹਨਾਂ ਵੱਲੋਂ ਨਾ ਹੋ ਗਈ ਹੈ, ਉਹਨਾਂ ਦੇ ਹਿਰਦੇ ਚ ਆਪ ਹੀ ਤੂੰ ਬਸਣਾ ਕਰਦਾ ਹੈ, ਆਪੇ ਰਸਨਾ ਆਪ ਹੀ ਰਸਨਾ ਦੇ ਉੱਤੇ ਮਹਾਰਾਜ ਸੰਤਾਂ ਦੇ ਵਸਦਾ ਹੈ, ਆਪ ਹੀ ਬਸਣਾ ਆਪ ਹੀ ਸੱਚੇ ਪਾਤਸ਼ਾਹ ਭਗਤੀ ਰੂਪ ਖੁਸ਼ਬੂ ਰੂਪ ਹੋ ਕੇ ਬਸ ਰਿਹਾ ਹੈ।
ਅਵਰ ਨਾ ਦੂਜਾ ਕਹੋ ਮਾਈ,
ਹੇ ਮਾਤਾ ਪਿਤਾ ਰੂਪ ਸੰਤ ਜਨੋ, ਅਸੀਂ ਤਾਂ ਅਵਰ ਸਥਾਨ ਵਿੱਚ ਦੂਸਰਾ ਕੋਈ ਨਹੀਂ ਹੈ, ਇਸ ਕਰਕੇ ਦੂਸਰਾ ਕਹਿੰਦੇ ਹੀ ਨਹੀਂ, ਮਾਇਆਪਤੀ ਮਾਇਆ ਸਥਿਤੀ ਮਾਈ, ਮਾਇਆ ਦਾ ਪਤੀ ਇੱਕ ਪਰਮੇਸ਼ਵਰੀ ਹੈ।
ਸਾਹਿਬ ਮੇਰਾ ਇੱਕੋ ਹੈ,
ਇਹ ਭਾਈ ਮੇਰਾ ਸਾਹਿਬ ਭੂਤ ਕਾਲ ਚ ਵੀ ਇੱਕੋ ਹੀ ਹੈ ਤੇ ਵਰਤਮਾਨ ਕਾਲ ਚ ਵੀ ਇੱਕੋ ਹੀ ਹੈ, ਮੇਰਾ ਸਾਹਿਬ
ਇੱਕੋ ਹੈ ਭਾਈ, ਇੱਕੋ ਹੈ,
ਇੱਕੋ ਹੈ ਭਾਈ, ਵਰਤਮਾਨ ਸਮੇਂ ਚ ਇੱਕੋ ਹੀ ਹੋਵੇਗਾ, ਭਵਿੱਖ ਕਾਲ ਚ ਹੈ ਪਿਆਰੇ।
ਰਹਾਉ ਆਪੇ ਮਾਰੇ ਆਪੇ ਛੁੱਡ,
ਸਾਹਿਬ ਮੇਰਾ ਇੱਕੋ ਹੈ, ਇੱਕੋ ਹੀ ਮਹਾਰਾਜ ਸਾਹਿਬ ਜੀ ਵਿਰਾਟ ਨੂੰ ਪੈਦਾ ਕਰਨ ਵਾਲਾ ਹੈ, ਇੱਕੋ ਹੀ ਹਿਰਨ ਗਰਭ ਨੂੰ ਪੈਦਾ ਕਰਨ ਵਾਲਾ, ਇੱਕੋ ਅਭਿਆਕ੍ਰਿਤ ਨੂੰ ਪੈਦਾ ਕਰਨ ਵਾਲਾ ਹੈ, ਇੱਕੋ ਹੀ ਮੇਰਾ ਸਾਹਿਬ ਈਸ਼ਵਰ ਰੂਪ ਹੈ, ਇੱਕੋ ਹੀ ਮੇਰਾ ਸਾਹਿਬ ਜੀਵ ਰੂਪ ਹੈ, ਇੱਕੋ ਹੀ ਮੇਰਾ ਸਾਹਿਬ ਸੁਧ ਆਸਪਦ ਰੂਪ ਹੈ, ਤਤ ਪਦ ਰੂਪ ਵੀ, ਤੁੰਗ ਪਦ ਰੂਪ ਵੀ ਤੇ ਆਸਪਦ ਰੂਪ ਵੀ ਇੱਕੋ ਹੀ ਮੇਰਾ ਸਾਹਿਬ ਹੈ।
ਰਹਾਉ
ਜਾਗਰਤ ਅਵਸਥਾ ਚ ਵੀ ਇੱਕੋ ਹੀ ਹੈ, ਸੋਹੋਬਤ ਅਵਸਥਾ ਚ ਵੀ ਇੱਕੋ ਹੈ, ਸੁਪਨ ਅਵਸਥਾ ਚ ਵੀ ਇੱਕੋ ਹੀ ਹੈ, ਇੱਕੋ ਹੀ ਮੇਰਾ ਸਾਹਿਬ ਅਗਿਆਨੀਆਂ ਦੇ ਅੰਦਰ ਹੈ, ਇੱਕੋ ਮੇਰਾ ਸਾਹਿਬ ਗਿਆਨੀਆਂ ਦੇ ਅੰਦਰ ਹੈ, ਇੱਕੋ ਮੇਰਾ ਸਾਹਿਬ ਜੀਵਨ ਮੁਕਤਾਂ ਵਿਦੇਹ ਮੁਕਤਾਂ ਦੇ ਅੰਦਰ ਵੀ ਹੈ।
ਰਹਾਉ ਆਪੇ ਮਾਰੇ ਆਪੇ ਛੋਡ,
ਆਦੀ ਸੱਚੇ ਪਾਤਸ਼ਾਹ ਜੀ ਸੰਸਾਰ ਦਾ ਅੰਤ ਦਾ ਸਮਾਂ ਜਾਣ ਕਰਕੇ ਪਰਾਲਾਦ ਮੁਕੀ ਤੋਂ ਮਾਰਨ ਵਾਲਾ ਵੀ ਆਪ ਹੀ ਹੈ, ਆਪ ਹੀ ਸੱਚੇ ਪਾਤਸ਼ਾਹ ਛੱਡਣ ਵਾਲਾ ਹੈ, ਆਪ ਹੀ ਜੀਵਤ ਭਾਵ ਤੋਂ ਮਾਰ ਕਰਕੇ ਗੁਰੂ ਸਰੂਪ ਹੋ ਕੇ ਮੁਕਤ ਰੂਪੀ ਪਦ ਵੀ ਛੱਡਣ ਵਾਲਾ ਦੇਣ ਵਾਲਾ ਮੁਕਤ ਪਦਵੀ ਦੇ ਵਿੱਚ, ਇਸਤ ਕਰਨ ਵਾਲਾ ਵੀ ਆਪ ਹੈ। ਆਪੇ ਮਾਰੇ ਆਪੇ ਛੋਡੇ, ਆਪ ਹੀ ਜਿਹੜੇ ਅਗਿਆਨੀ ਜੀਵ ਹੈ ਉਹਨਾਂ ਨੂੰ ਮਾਰਦਾ ਹੈ, ਆਪ ਹੀ ਜਿਹੜੇ ਗਿਆਨਵਾਨ ਹਨ ਉਹਨਾਂ ਨੂੰ ਮੁਕਤ ਕਰ ਦਿੰਦਾ, ਛੱਡ ਦਿੰਦਾ ਹੈ, ਜੰਮਣ ਮਰਨ ਤੋਂ ਰਹਿਤ ਕਰ ਦਿੰਦਾ ਹੈ।
ਆਪੇ ਲੇਵੈ ਦੇ,
ਆਪ ਹੀ ਸਤਿਗੁਰੂ ਰੂਪ ਹੋ ਕੇ ਜੀਵਤ ਭਾਵ ਤੋਂ ਸਿੱਖ ਨੂੰ ਮਾਰਦਾ, ਆਪ ਹੀ ਮੁਕਤ ਪਦਵੀ ਚ ਸਿੱਖ ਦਾ ਛੁਟਕਾਰਾ ਕਰ ਦਿੰਦਾ, ਜੰਮਣ ਮਰਨ ਤੋਂ ਰਹਿਤ ਕਰ ਦਿੰਦਾ ਹੈ।
ਆਪੇ ਲੇਵੈ ਦੇ,
ਆਪ ਹੀ ਸਿੱਖ ਦਾ ਤਨ ਮਨ ਧਨ ਲੈਂਦਾ ਹੈ, ਆਪ ਹੀ ਮਹਾਰਾਜ ਸਾਹਿਬ ਬ੍ਰਹਮਾਨੰਦ ਦਿੰਦਾ ਹੈ, ਬਖਸ਼ਦਾ ਹੈ। ਆਪੇ ਲੇਵੈ ਦੇ, ਆਪ ਹੀ ਸਿੱਖ ਦੀ ਸਰਦਾ ਭਾਵਨਾ ਨੂੰ ਲੈ ਕਰਕੇ ਆਪਣਾ ਆਨੰਦ ਪਰਮੇਸ਼ੁਰ ਬਖਸ਼ ਦਿੰਦਾ ਹੈ। ਆਪ ਹੀ ਸਾਰਿਆਂ ਦੀਆਂ ਜਿੰਦਾਂ ਨੂੰ ਲੈਣ ਵਾਲਾ ਹੈ, ਆਪ ਹੀ ਸਾਰਿਆਂ ਦੇ ਅੰਦਰ ਪ੍ਰਾਣ ਦੇਣ ਵਾਲਾ ਹੈ।
ਆਪੇ ਵੇਖੈ ਆਪੇ ਵਿਗਸੈ,
ਆਪ ਹੀ ਸਾਰਿਆਂ ਦੇ ਕਰਤੱਬਾਂ ਨੂੰ ਜੋ ਕਰਦੇ ਹੈ ਉਹਨਾਂ ਨੂੰ ਵੇਖਦਾ ਹੈ। ਫਿਰ ਜੀਵ ਹੰਕਾਰ ਕਰਦੇ ਕਿ ਸਾਡੇ ਵਰਗਾ ਵੇਖਿਆ ਕਿਸੇ ਨੇ ਕੀਤਾ ਕੰਮ, ਮੈਂ ਇੱਡਾ ਭਾਰਾ ਕੰਮ ਕੀਤਾ। ਆਪ ਹੀ ਵੇਖ ਕੇ ਮਹਾਰਾਜ ਸਾਹਿਬ ਵੇਖੋ ਕਿੱਡਾ ਹੰਕਾਰ ਕਰਦੇ ਹੈ, ਵਿਗਸਦਾ ਹੈ, ਖਿੜਦਾ ਹੈ ਕਿ ਐਵੇਂ ਅਣਹੋਇਆ ਹੰਕਾਰ ਕਰੀ ਜਾਂਦੇ ਜੀਵ। ਆਪੇ ਵੇਖਾ ਆਪੇ ਵਿਗਸੈ, ਆਪ ਹੀ ਸਤਿਗੁਰੂ ਰੂਪ ਹੋ ਕੇ ਸਿੱਖਾਂ ਦੇ ਤਾਂ ਹੀ ਵੇਖਦਾ ਹੈ ਕਿਰਪਾ ਦ੍ਰਿਸ਼ਟੀ ਦੁਆਰਾ, ਤੇ ਆਪ ਹੀ ਸਿੱਖ ਆਤਮਾਨੰਦ ਨੂੰ ਪਾ ਕੇ ਵਿਕਸਿਆ ਖਿੜਦਾ ਹੈ।
ਆਪੇ ਨਦਰ ਕਰੇ,
ਆਪ ਹੀ ਗੁਰੂ ਸਾਹਿਬ ਗਿਆਨ ਵਾਲੀ ਦ੍ਰਿਸ਼ਟੀ ਕਰਦੇ ਹੈ, ਆਪਣੇ ਸਰੂਪ ਨੂੰ ਅੰਤਾਕਰਨ ਦੇ ਅੰਦਰ ਜਦੋਂ ਵੇਖ ਲੈਂਦਾ ਅਧਿਕਾਰੀ, ਆਪ ਹੀ ਵਿਕਸਿਆ ਖਿੜਦਾ ਹੈ, ਆਪ ਹੀ ਗੁਰੂ ਰੂਪ ਹੋ ਕੇ ਨਦਰ ਕਿਰਪਾ ਦ੍ਰਿਸ਼ਟੀ ਕਰਕੇ ਦਿਖਾ ਦਿੰਦਾ ਹੈ ਆਪਣਾ ਸਰੂਪ।
ਜੋ ਕੁਛ ਕਰਨਾ ਸੋ ਕਰ ਰਹਿਆ,
ਜੋ ਕੁਛ ਪਿੱਛੇ ਕਰਨਾ ਸੀ ਉਹ ਕਰਦਾ ਸੀ, ਜੋ ਕੁਝ ਹੁਣ ਕਰਨਾ ਹੈ ਉਹ ਕਰ ਰਿਹਾ ਹੈ।
ਅਵਰ ਨਾ ਕਰਨਾ ਜਾਈ,
ਤੇ ਅਵਰ ਹੋਰ ਭਵਿੱਖ ਕਾਲ ਨੂੰ ਕਿਸੇ ਦੇ ਪਾਸੋਂ ਕਿਰਿਆ ਨਹੀਂ ਜਾਏਗਾ, ਅੰਤਰਜਾਮੀ ਆਪ ਹੀ ਸਰਵ ਕਲਾ ਸਮਰੱਥ ਹੈ।
ਜੈਸਾ ਵਰਤੈ ਤੈਸੋ ਕਹੀਐ,
ਜਿਹਾ ਜਿਹਾ ਪਰਮੇਸ਼ਰ ਵਰਤਦਾ ਹੈ ਉਸ ਪ੍ਰਕਾਰ ਦਾ ਅਸੀਂ ਤਾਂ ਭਾਈ ਕਹਿੰਦੇ ਹਾਂ, ਕਥਨ ਕਰਦੇ ਹਾਂ।
ਸਭ ਤੇਰੀ ਵਡਿਆਈ,
ਇਹ ਮਹਾਰਾਜ ਸਭ ਤੇਰੀ ਵਡਿਆਈ ਇੱਛਾ ਜਿਵੇਂ ਉਵੇਂ ਕਰਦਾ ਹੈ, ਜਿਵੇਂ ਤੇਰੀ ਪਰੋਖ ਹੋ ਕੇ ਪਾਲਣਾ ਕਰਦਾ, ਸਭ ਤੇਰੀ ਵਡਿਆਈ ਹੈ। ਹਰ ਤਰ੍ਹਾਂ ਕਰਕੇ ਕੋਈ ਮਾੜੀ ਜੀ ਥੋੜੀ ਚੰਗਾਈ ਕਰ ਲਿਓ, ਜਿੱਦਣ ਕਹਿਣ ਲੱਗ ਜਾਂਦਾ ਕਿ ਮੇਰੇ ਵਰਗਾ ਕੋਈ ਦਾਨੀ ਨਹੀਂ, ਮੇਰੇ ਵਰਗਾ ਕੋਈ ਗਿਆਨੀ ਨਹੀਂ, ਤੇ ਤੂੰ ਸਾਰਿਆਂ ਦੀ ਪਾਲਣਾ ਪੋਸਣਾ ਕਰਕੇ ਸਭਨਾਂ ਨੂੰ ਘੜ ਘੜ ਦੀ ਜਾਣ ਕੇ ਫੇਰ ਗੁਪਤ ਰਹਿੰਦਾ। ਜੇ ਕੋਈ ਕਰੇ ਚੰਗਿਆਈ ਮਨ ਚ ਬਹੁਤ ਵਫਾਵੈ, ਇੱਥੇ ਗੁਣ ਇਤੀਆਂ ਚੰਗਾਈਆਂ ਦੇ ਨਾ ਪਛੋਤਾਵੈ, ਇਹ ਸਭ ਤੇਰੀ ਵਡਿਆਈ ਹੈ ਹਰ ਤਰ੍ਹਾਂ ਕਰਕੇ। ਹੈ ਪਰਮੇਸ਼ਰ
ਕਲ ਕਲ ਵਾਲੀ ਮਾਇਆ ਮਦ ਮੀਠਾ,
ਜਿਹੜੇ ਕਲਯੁਗ ਦੇ ਜੀਵ ਹਨ, ਇਹ ਇੱਕ ਕਲਯੁਗ ਦਾ ਜਿਹੜਾ ਸਮਾਂ ਇਹ ਕਲਵਾਲੀ ਮੱਟੀ ਦੀ ਨਿਆਈ ਹੈ, ਇਹ ਕਲਯੁਗ ਦੀ ਕਿਰਿਆ ਜਿਹੜੀ ਇਹ ਮੱਟੀ ਦੀ ਨਿਆਈ ਹੈ, ਕਲਵਾਲੀ ਨਾ ਮੱਟੀ ਦਾ ਹੈ।
ਮਾਇਆ ਮਦ ਮੀਠਾ,
ਇਹਦੇ ਚ ਮਾਇਆ ਦਾ ਜਿਹੜਾ ਸ਼ਰਾਬ, ਮਾਇਆ ਜਿਹੜੀ ਇਹ ਸ਼ਰਾਬ ਮਿੱਠੀ ਹੈ, ਇਹ ਮਿੱਠੀ ਲੱਗਦੀ ਹੈ, ਮਾਇਆ ਰੂਪੀ ਸ਼ਰਾਬ ਚੜੀ ਹੋਈ ਹੈ।
ਮਨਮਤ ਵਾਲਾ ਪੀਵਤ ਰਹੇ,
ਇਹ ਮਨ ਐਸਾ ਪਾਗਲ ਹੋ ਗਿਆ, ਇਹਨੂੰ ਪੀਂਦਾ ਹੀ ਰਹਿੰਦਾ ਹਰ ਵਕਤ, ਮਾਇਆ ਰੂਪੀ ਸ਼ਰੀਰ ਸ਼ਰਾਬ ਨੂੰ ਪੀ ਪੀ ਕੇ ਕਮਲਾ ਹੋਇਆ ਰਹਿੰਦਾ ਹੈ, ਇਸ ਪ੍ਰਕਾਰ ਦੀ ਹਾਲਤ ਹੈ। ਫਿਰ ਪੜੋ,
ਕਲ ਕਲ ਵਾਲੀ ਮਾਇਆ ਮਦ ਮੀਠਾ,
ਜਿਹੜੀ ਕਲਯੁਗ ਦੀ ਕਲਾ ਵਾਲੀ ਕਿਰਿਆ ਹੈ ਨਾ, ਇੱਕ ਕਲਵਾਲੀ ਮਾਨੋ ਮੱਟੀ ਹੈ, ਅਤੇ ਇਹਦੇ ਚ ਮਾਇਆ ਰੂਪੀ ਸ਼ਰਾਬ ਹੈ, ਇਹ ਮਿੱਠਾ ਸਮਝ ਕਰਕੇ ਹੈ, ਮਿੱਠੇ ਤੇਲੀਏ ਦੀ ਨਹੀਂ ਗਾਲਣ ਵਾਲੀ, ਇਹਨੂੰ ਚੰਗਾ ਸਮਝ ਕਰਕੇ ਇਸ ਨੂੰ ਪੀਂਦਾ ਹਰ ਵਕਤ।
ਮਨ ਮਤਵਾਲਾ ਪੀਵਤ ਰਹੇ,
ਇਹ ਮਨ ਐਡਾ ਮਤਵਾਲਾ ਕਮਲਾ ਹੋਇਆ ਫੇਰ ਵੀ ਪੀਂਦਾ ਹੀ ਰਹਿੰਦਾ ਹੈ, ਸਦਾਈ ਹੋ ਗਿਆ ਹੈ, ਇਹ ਮਤਵਾਲਾ ਤਾਂ ਨਹੀਂ ਨਾ, ਅਕਲ ਵਾਲਾ ਨਹੀਂ ਹੈ, ਕਮਲਾ ਹੋ ਕਰਕੇ ਪੀਂਦਾ ਹੀ ਰਹਿੰਦਾ ਮਾਇਆ ਰੂਪੀ ਸ਼ਰਾਬ ਨੂੰ।
ਆਪੇ ਰੂਪ ਕਰੇ ਬਹੁ ਭਾਂਤੀ,
ਮੇਰਾ ਵਾਹਿਗੁਰੂ ਆਪੇ ਰੂਪ ਕਰੇ ਬਹੁ ਭਾਂਤੀ, ਆਪ ਹੀ ਸਾਰੇ ਸਰੂਪ ਧਾਰਨ ਕੀਤੇ ਹੈ ਬਹੁਤ ਤਰ੍ਹਾਂ ਦੇ ਸੱਚੇ ਪਾਤਸ਼ਾਹ ਜੀ ਨੇ।
ਨਾਨਕ ਬੱਪੜਾ ਏਵ ਕਹੇ,
ਇਹ ਮਨ ਮਤਵਾਲਾ ਕਹਿੰਦਾ ਮੈਂ ਕੀਤਾ, ਜੋ ਕੁਛ ਕੀਤਾ ਮਾਇਆ ਦੇ ਮੋਹ ਚ ਪੀਂਦਾ ਰਹਿੰਦਾ ਹੈ, ਇਸ ਪ੍ਰਕਾਰ ਦੇ ਗੁਰੂ ਸਾਹਿਬ ਜੀ ਕਹਿੰਦੇ ਬੱਪੜਾ ਵਿਚਾਰ, ਇਸ ਪ੍ਰਕਾਰ ਦਾ ਅਸੀਂ ਨਿਮਰਤਾ ਦੇ ਨਾਲ ਬੱਪੜੇ ਵਿਚਾਰੇ ਉਹ ਕਹਿੰਦੇ ਹਾਂ ਕਿ ਆਪ ਹੀ ਰੂਪ ਕੀਤੇ ਬਹੁਤ ਤਰ੍ਹਾਂ ਦੇ, ਆਪ ਹੀ ਰੂਪ ਧਾਰ ਕਰਕੇ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਵਰਤਾਰਾ ਵਰਤਾਇਆ ਹੈ, ਇਹ ਬੱਪੜਾ ਵਿਚਾਰ ਅਸੀਂ ਨਿਮਰਤਾ ਨਾਲ ਕਹਿੰਦੇ ਹਾਂ।
ਆਸਾ ਮਹੱਲਾ ਪਹਿਲਾ, ਵਾਜਾ ਮਤ ਪਖਾਵਜ ਭਾਵ,
ਇਹ ਸੱਚੇ ਪਾਤਸ਼ਾਹ ਜੀ ਸ੍ਰੇਸ਼ਟ ਰਾਸ ਕਿਹੀ ਜੀ ਹੁੰਦੀ ਹੈ, ਤਾਂ ਗੁਰੂ ਸਾਹਿਬ ਕਰਤਾਰਪੁਰ ਸਾਹਿਬ ਚ ਬੈਠੇ ਹੋਏ ਜਿਹੜੀ ਗੁਰਮਤ ਦੁਆਰਾ ਰਾਸ ਪਾਉਣੀ ਹੈ ਉਸ ਦੀ ਬਾਬਤ ਕਥਨ ਕਰਦੇ ਹਨ।
ਵਾਜਾ ਮਤ ਪਖਾਵਜ ਭਾਵ,
ਫਿਰ ਭਾਈ ਜਿਹੜੀ ਆਤਮ ਵਿਸ਼ੇਣੀ ਮਤ ਹੋਣੀ ਹੈ ਨਾ, ਵਾਹਿਗੁਰੂ ਦੀ ਪ੍ਰਾਪਤੀ ਵਾਲੀ ਮਤ, ਇਹੋ ਹੀ ਮਤ ਵਾਜਾ ਹੋਣਾ ਚਾਹੀਦਾ। ਜਿਹੜੀ ਸੁੱਧ ਮਤ ਆ, ਉਤੋਂ ਮਤ ਮੇਰੇ ਤੂੰ ਆਓ ਗਾਵੋ ਧਿਆਵੋ ਗਾਵੋ ਗੁਣ ਗੋਬਿੰਦਾ ਅਦ ਪ੍ਰੀਤ ਨੂੰ ਮੋਹ ਲਾਗਾ ਨਾਓ, ਇਹ ਜਿਹੜੀ ਸੁੱਧ ਮਤੀ ਹੈ ਆਤਮਾ ਦੀ ਪਛਾਣ ਵਾਲੀ ਆਤਮ ਵਿਸ਼ੈਣੀ, ਇਹੋ ਹੀ ਵਾਜਾ ਹੈ ਵਜਾਉਣ ਵਾਲਾ ਸੋਹਣਾ।
ਪਖਾਵਜ ਭਾਵ,
ਅਤੇ ਜਿਹੜਾ ਪ੍ਰੇਮ ਪੈਦਾ ਹੋਣਾ ਇਹ ਪਖਾਵਜ ਹੈ, ਇਹ ਜੋੜੀ ਵਾਲਾ ਹੈ, ਇਹ ਸੋਹਣਾ ਜੋੜੀ ਹੈ। ਪ੍ਰੇਮ ਅੰਦਰ ਬਾਹਰ ਹੋਣਾ ਇਹ ਤਾਂ ਹੈ ਜੋੜੀ ਦੀ ਨਿਆਈ, ਤੇ ਭਾਵ ਪ੍ਰੇਮ ਜਿਹੜਾ ਹੈ ਪ੍ਰੇਮ ਦੇ ਨਾਲ ਉਚਾਰਨ ਕਰਨਾ ਪਰਮੇਸ਼ਰ ਨੂੰ ਹਿਰਦੇ ਨਾਲ ਵੀ ਅਤੇ ਸਰੀਰ ਮੁਖ ਨਾਲ ਵੀ, ਇਹ ਦੋ ਤਪਲਿਆਂ ਦੇ ਭਾਂਡੇ ਹਨਗੇ। ਇਸ ਪ੍ਰਕਾਰ ਦਾ ਪ੍ਰੇਮ ਰੂਪੀ ਪਖਾਵਜ ਹੈ, ਇਹ ਜੋੜੀ ਵਾਲਾ ਹੈ ਜਿਹੜਾ ਪ੍ਰੇਮ ਹੈ।
ਹੋਏ ਆਨੰਦ ਸਦਾ ਮਨ ਚਾਉ,
ਅਤੇ ਜਿਹੜਾ ਆਨੰਦ ਸਰੂਪ ਦਾ ਆਨੰਦ ਕਿਹੜਾ ਹੋਣਾ, ਤਾਲ ਪੂਰੇ ਜਦੋਂ ਵਾਜਾ ਵੱਜੇ ਤੇ ਜੋੜੀ ਰਲੀ ਹੋਵੇ ਉਸ ਵੇਲੇ ਤਾਲ ਪੂਰਨ ਦੇ ਨਾਲ ਆਨੰਦ ਪੈਦਾ ਹੁੰਦਾ। ਮਹਾਰਾਜ ਕਹਿੰਦੇ ਸਦਾ ਮਨ ਚ ਵਾਹਿਗੁਰੂ ਦਾ ਜਿਹੜਾ ਚਾਅ ਪੈਦਾ ਹੋਣਾ ਇਸ ਤਾਲਾਂ ਦੇ ਪੂਰਨੇ ਕਰਕੇ ਆਨੰਦ ਹੋਣਾ ਹੈ। ਹੋਏ ਆਨੰਦ ਸਦਾ ਮਨ ਚਾਉ ਕੌਣ ਹੈ, ਆਨੰਦ ਸਰੂਪ ਜੋ ਪਰਮੇਸ਼ੁਰ ਹੈ ਉਹਦਾ ਜਿਹੜਾ ਆਨੰਦ ਹੋਣਾ ਸਦਾ ਮਨ ਚ, ਇਹ ਇਸ ਸਾਜਾਂ ਦੀ ਆਪੋ ਵਿੱਚ ਹੀ ਰਲਨੇ ਕਰਕੇ ਧੁਨੀ ਨਾਲ ਤਾਲ ਪੂਰਨ ਨਾਲ ਆਨੰਦ ਹੋਣਾ ਹੈ।
ਇਹ ਭਗਤ ਇਹੋ ਤਪਤਾ,
ਇਹੋ ਹੀ ਭਾਈ ਭਗਤੀ ਹੈ ਜਿਹੜਾ ਆਨੰਦ ਸਰੂਪ ਦਾ ਸਦਾ ਮਨ ਚ ਚਾਅ ਪੈਦਾ ਹੋਣਾ, ਅਤੇ ਇਹੋ ਹੀ ਤਪ ਨੂੰ ਤੌਣਾ ਕਰੋ, ਧੂਣੀਆਂ ਤੌਣੀਆਂ, ਜਲ ਧਾਰਾ ਕਰਨੀ, ਵਰਖਾ ਸਹਾਰਨੀ, ਧੁੱਪੇ ਬੈਠਣਾ, ਇਹੋ ਹੀ ਹੈ ਤਪ ਨੂੰ ਤੌਣਾ ਜਿਹੜਾ ਪਰਮੇਸ਼ਰ ਦੇ ਸਦਾ ਆਨੰਦ ਸਰੂਪ ਦਾ ਮਨ ਚ ਚਾਅ ਪੈਦਾ ਹੋਣਾ ਹੈ। ਇਹੋ ਭਗਤੀ ਕਰੋ, ਜਿਵੇਂ ਰਾਸ ਧਾਰ ਕੇ ਭਗਤੀ ਕਰਦੇ ਹੁੰਦੇ ਦੇਸੀਆਂ ਦਿੰਦੇ ਹੈ, ਇਸੇ ਤਪ ਦਾ ਤੌਣਾ ਕਰੋ।
ਇਤ ਰੰਗ ਨੱਚ ਹੋ ਰੱਖ ਰੱਖ ਪਾ,
ਇਸ ਰੰਗ ਢੰਗ ਦੇ ਨਾਲ ਇਸ ਰੰਗ ਤਰੀਕੇ ਦੇ ਨਾਲ ਨੱਚਣਾ ਕਰੋ। ਰੱਖ ਰੱਖ ਪਾ, ਉਧਰ ਪੈਰ ਨੂੰ ਰੱਖ ਰੱਖ ਕੇ ਨੱਚਦੇ ਹਨ, ਇਧਰ ਮਨ ਦਾ ਸੰਕਲਪ ਕਲਪ ਰੂਪੀ ਪੈਰ ਨੂੰ ਰੱਖ ਰੱਖ ਕੇ ਰੋਕ ਰੋਕ ਕੇ ਵਿਸ਼ਿਆਂ ਵੱਲੋਂ ਵਾਸ਼ਨਾ ਵੱਲੋਂ ਰੋਕ ਰੋਕ ਕੇ ਜਿਹੜਾ ਮਨ ਰੂਪੀ ਪੈਰ ਨੂੰ ਰੱਖਣਾ ਹੈ ਇਹ ਨਿਰਤਕਾਰੀ ਕਰੋ। ਇਸ ਢੰਗ ਦੇ ਨਾਲ ਇਹ ਨੱਚੋ, ਨਿਰਣਾ ਕਰੋ ਪਰਮੇਸ਼ਰ ਦਾ, ਇਹੋ ਨੱਚਣਾ ਹੈ।
ਪੂਰੇ ਤਾਲ ਜਾਣੇ ਸਾਲਾ,
ਫਿਰ ਤਾਲ ਪੂਰਨ ਦੇ ਇਕੱਠੇ ਜੋੜੀ ਦਾ ਬਾਜਿਆਂ ਦਾ ਇਕੱਠਾ ਹੀ ਤਾਲ ਪੈਣਾ। ਕਹਿੰਦੇ ਤਾਲ ਇਹ ਪੂਰਨ ਹੈ ਜਿਹੜਾ ਪਰਮੇਸ਼ਰ ਦੀ ਸਿਫਤ ਕਰਨ ਜਾਣਨੀ ਹੈ, ਵਾਹਿਗੁਰੂ ਦੀ ਜਿਹੜੀ ਉਸਤਤ ਕਰਨ ਜਾਣਨੀ, ਇਹੋ ਤਾਲਾਂ ਦਾ ਪੂਰਨਾ ਕਰੇ।
ਹੋਰ ਨੱਚਣਾ ਖੁਸ਼ੀਆ ਮਨ ਮਾ,
ਹੋਰ ਜਿਹੜਾ ਭਾਈ ਨੱਚਣਾ ਨਾਚਿਆ ਵਾਂਗੂ ਨੱਚਿਆ ਟੱਪਿਆ ਭਗਤ ਨਾ ਹੋਏ, ਇਹ ਮਨ ਦੀਆਂ ਖੁਸ਼ੀਆਂ ਹੀ ਹੈ, ਉਹ ਪਰਮੇਸ਼ਰ ਦੇ ਦਰ ਚ ਪ੍ਰਵਾਨ ਨਹੀਂ ਹੋ ਸਕਦਾ। ਸੋ ਤਾਂ ਮਨ ਦੀਆਂ ਖੁਸ਼ੀਆਂ ਬਦਫੈਲੀਆਂ ਕਰਨ ਵਾਸਤੇ ਲੋਕ ਨੱਚ ਕੇ ਵਿਖਾਉਂਦੇ ਹਨ, ਮਗਰੋਂ ਕੋਈ ਨਾ ਕੋਈ ਐਸਾ ਕਲੰਕ ਖੱਟ ਲਜਾਂਦੇ ਹਨ। ਇੱਕ ਇਸ ਤਰ੍ਹਾਂ ਰੋਡੀ ਭਗਤੇ ਦਾ ਸੀ, ਬੜਾ ਨੱਚਦਾ, ਮਗਰੋਂ ਲੜਕੀ ਕੱਢ ਕੇ ਉੱਥੋਂ ਲੈ ਗਿਆ। ਇਸ ਪ੍ਰਕਾਰ ਉਹ ਖੁਸ਼ੀਆਂ ਮਨ ਦੀਆਂ ਹੀ ਹਨ ਵਿਕਾਰਾਂ ਨੂੰ ਪੈਦਾ ਕਰਨ ਵਾਲੀਆਂ। ਪਹਿਲਾਂ ਨਾਮ ਧਾਰੀਏ ਕਹਿਣ ਕਿ ਐਸਾ ਨੱਚ ਹੈ ਜੀ, ਇਹ ਨਦੀ ਦੇ ਨਹਿਰ ਦੇ ਉੱਤੇ ਸਮਾਲ ਸਰਾਰੀ ਦੇ ਉੱਤੇ ਪੌੜੀਆਂ ਪੁੰਗਾਂ ਦੇ ਨਾਲ ਹੀ ਉੱਤੇ ਸੁੱਕਾ ਤੁਰਿਆ ਫਿਰਦਾ ਹੈ, ਮਗਰ ਜੋ ਲੈ ਗਿਆ ਫਿਰ ਭਾਲਦੇ ਫਿਰਨ। ਉੱਥੇ ਜੋ ਭਾਲਣਗੇ ਉਹ ਕਹਿੰਦੇ ਵੀ ਇਹ ਤਾਂ ਨਹੀਂ ਮਿਲਣੀ, ਪ੍ਰਤਾਪ ਸੋ ਕਹਿੰਦਾ ਹੋਰ ਲਿਜਾਣੀ ਹੈ ਤਾਂ ਲੈ ਜਾਓ। ਇਹੀ ਜੀ ਹਾਲਤ ਇਹਨਾਂ ਲੋਕਾਂ ਦੀ ਹੁੰਦੀ ਹੈ, ਇਉਂ ਮਨ ਦੀਆਂ ਖੁਸ਼ੀਆਂ ਹੀ ਹੁੰਦੀਆਂ ਹਨ।
ਰਹਾਉ ਸਤ ਸੰਤੋਖ ਵੱਜੇ ਹੈ ਦੋਈ ਤਾਲ,
ਸਤ ਹਿਰਦੇ ਦੇ ਅੰਦਰ ਹੋਣਾ ਤੇ ਸੰਤੋਖੀ ਕਿੱਦਾਂ ਹੋਣਾ, ਇਹ ਤਾਲ ਵੱਜਦੇ ਹੈ ਦੋ, ਇਹ ਕੈਸੀਆਂ ਵੱਜਦੀਆਂ ਹਨ ਇੱਥੇ।
ਪੈਰੀ ਵਾਜਾ ਸਦਾ ਨਿਹਾਲ,
ਪੈਰੀ ਵਾਜਾ ਪੈਰਾਂ ਦਾ ਵਾਜਾ ਘੁੰਗਰੂ ਹੁੰਦੇ ਹੈ, ਜਿਹੜਾ ਸਦਾ ਨਿਹਾਲ ਰਹਿਣਾ ਇਹੋ ਪੈਰਾਂ ਦਾ ਵਾਜਾ ਵਜਾਉਣਾ ਹੈ।
ਰਾਗ ਨਾਦ ਨਹੀਂ ਦੂਜਾ ਭਾਵ,
ਰਾਗ ਦਾ ਜਿਹੜਾ ਉਚਾਰਨਾ ਹੈ ਤੇ ਨਾਦ ਸਾਜਾਂ ਦਾ ਜਿਹੜਾ ਵਜਾਉਣਾ ਹੈ, ਜਿਹੜਾ ਦ੍ਵੈਤ ਭਾਅ ਨੀ ਇਹੋ ਹੀ ਰਾਗ, ਰਾਗ ਦਾ ਤੇ ਨਾਦ ਸਾਜਾਂ ਦਾ ਵਜਾਉਣਾ ਤੇ ਰਾਗ ਦਾ ਉਚਾਰਨਾ ਹੈ, ਦ੍ਵੈਤ ਭਾਅ ਤੋਂ ਰਹਿਤ ਹੋਣਾ ਹੈ ਜਿਹੜਾ।
ਇਸ ਰੰਗ ਨੱਚ ਹੋ ਰੱਖ ਰੱਖ ਪਾਓ,
ਇਸ ਰੰਗ ਢੰਗ ਦੇ ਨਾਲ ਇਸ ਤਰੀਕੇ ਦੇ ਨਾਲ ਮਨ ਦੇ ਸੰਕਲਪ ਵਿਕਲਪ ਰੂਪੀ ਪੈਰ ਨੂੰ ਰੋਕ ਰੋਕ ਕੇ ਰੱਖ ਕੇ ਕਿਸ ਤਰੀਕੇ ਨਾਲ ਨਿਰਣਾ ਕਰਨਾ ਜਿਹੜਾ ਨੱਚਣਾ ਕਰੋ।
ਭਾਉ ਫੇਰੀ ਹੋਵੇ ਮਨ ਚੀਤ,
ਕਹਿੰਦੇ ਨੇ ਭਾਉ ਫੇਰੀ ਹੋਵੇ ਮਨ ਚੀਤ, ਜਿਹੜਾ ਭਾਏ ਪਰਮੇਸ਼ੁਰ ਦਾ ਧਾਰਨ ਕਰਨਾ ਹੈ ਇਹ ਫੇਰੀ ਲਵੇ ਮਨ ਤੇ ਚਿੱਤ ਦੇ ਅੰਦਰ, ਮਨ ਦੇ ਅੰਦਰ ਪਰਮੇਸ਼ੁਰ ਨੂੰ ਜਿਹੜਾ ਚੇਤੇ ਕਰਨਾ ਭੈ ਧਾਰ ਕੇ ਹਰ ਵਕਤ ਅੰਗ ਸੰਗ ਸਮਝਣਾ ਪਰਮੇਸ਼ੁਰ ਨੂੰ, ਇਸ ਪ੍ਰਕਾਰ ਦੀ ਇਹ ਫੇਰੀ ਲੈਂਦੇ ਹੁੰਦੇ ਨੇ, ਘੁਕਦੇ ਹੁੰਦੇ ਆ ਜਿਸ ਪ੍ਰਕਾਰ, ਇਹੋ ਫੇਰੀ ਹੋਣੀ ਚਾਹੀਦੀ ਮਨ ਦੇ ਅੰਦਰ ਪਰਮੇਸ਼ੁਰ ਚੇਤੇ ਹੋਣਾ ਭੈ ਦੇ ਸੰਯੁਕਤ, ਜਿਹੜਾ ਸੰਸਾਰ ਵੱਲੋਂ ਫਿਰ ਜਾਣਾ ਭੈ ਕਰਕੇ, ਨਿਰਭੈ ਨਾ ਹੋਣਾ, ਵਾਹਿਗੁਰੂ ਦਾ ਭੈ ਹਿਰਦੇ ਚ ਰੱਖਣਾ, ਇਹ ਮਨ ਚਿੱਤ ਵਿੱਚ ਫੇਰੀ ਲੈਣੀ ਕਰੇ।
ਬਹਿਦਿਆਂ ਉੱਠਦਿਆਂ ਨੀਤਾ ਨੀ,
ਫੇਰ ਸਾਧ ਸੰਗਤ ਜੀ ਉਹ ਜਿਹੜੇ ਨੱਚਦੇ ਹੁੰਦੇ ਕਦੇ ਬਹਿ ਜਾਂਦੇ ਹੈ ਕਦੇ ਉੱਠ ਖਲੋਂਦੇ ਹੈ, ਇੱਧਰ ਮਹਾਰਾਜ ਕਹਿੰਦੇ ਨਿਤ ਰੂਪ ਜੋ ਪਰਮੇਸ਼ੁਰ ਹੈ ਉਸ ਨੂੰ ਜਿਹੜਾ ਜਾਣਨਾ ਇਹ ਬੈਠਣਾ ਇਸਤ ਹੋਣਾ ਹੈ, ਅਤੇ ਅਨਿਤ ਰੂਪ ਜਿਹੜਾ ਜਗਤ ਹੈ ਉਹਦੇ ਵੱਲੋਂ ਜਿਹੜਾ ਉੱਠਣਾ ਉਪਰਾਮ ਹੋਣਾ ਇਹ ਉੱਠਣਾ ਹੈ। ਇਉਂ ਬੈਠਦਿਆਂ ਵੀ ਸਿਮਰਨ ਕਰੇ ਉੱਠਦਿਆਂ ਵੀ ਸਿਮਰਨ ਕਰੇ, ਨਿਤ ਰੂਪ ਪਰਮੇਸ਼ੁਰ ਨੂੰ ਜਾਣੇ ਤੇ ਅਨਿਤ ਰੂਪ ਸੰਸਾਰ ਨੂੰ ਸਮਝ ਨਾਸਵੰਤ।
ਲੇਟਣ ਲੇਟ ਜਾਣਾ ਤਨ ਸਵਾਹ,
ਫਿਰ ਉਹ ਲਿਟਦੇ ਹੁੰਦੇ ਆ ਧਰਤੀ ਦੇ ਲਿਟ ਜਾਂਦੇ ਆ ਨੱਚਦੇ ਨੱਚਦੇ, ਮਹਾਰਾਜ ਕਹਿੰਦੇ ਲੇਟਣ ਲੇਟ ਜਾਣਾ ਤਨ ਸਵਾਹ, ਇਸੇ ਲਿਟਣੀ ਵਿੱਚ ਲਿਟਣਾ ਕਰੇ ਸਰੀਰ ਨੂੰ ਜਿਹੜਾ ਸਵਾਹ ਨਾਸਵੰਤ ਜਾਣਨਾ ਹੈ, ਖਾਕ ਸਮਝਣਾ ਹੈ, ਦੇਹ ਦਾ ਮਹਾਨ ਨਹੀਂ ਕਰਨਾ, ਇਸ ਲੇਟਣੀ ਵਿੱਚ ਲਿਟਣਾ ਕਰੇ।
ਇਹ ਤਰੰਗ ਨੱਚੋ ਰੱਖ ਰੱਖ ਪਾ,
ਇਸ ਰੰਗ ਤਰੀਕੇ ਦੇ ਨਾਲ ਮਨ ਰੂਪੀ ਪੈਰ ਨੂੰ, ਮਨ ਦੇ ਸੰਕਲਪ ਕਲਪ ਰੂਪੀ ਪੈਰ ਨੂੰ ਰੋਕ ਰੋਕ ਕੇ ਰੱਖ ਕੇ ਇਸ ਪ੍ਰਕਾਰ ਦਾ ਨਿਰਣਾ ਕਰਨਾ, ਇਹ ਨੱਚਣਾ ਕਰੋ।
ਸਿੱਖ ਸਭਾ ਦੀਖਿਆ ਕਾ ਭਾਵ,
ਫਿਰ ਉੱਥੇ ਮਹਾਰਾਜ ਸਭਾ ਹੁੰਦੀ ਹੈ ਉੱਥੇ ਤਾਂ, ਇੱਧਰ ਮਹਾਰਾਜ ਕਹਿੰਦੇ ਸਿੱਖ ਸਭਾ, ਸਿੱਖਾਂ ਦੀ ਸਭਾ ਹੈ ਭਾਈ, ਸਿੱਖ ਜਿਹੜੇ ਸਮੂਹ ਮਿਲ ਕੇ ਇਕੱਠੇ ਹੋਣੇ ਮਹਾਰਾਜ ਦੇ ਜਸ ਗਾਉਣ ਨੂੰ, ਇਹ ਸਿੱਖਾਂ ਦੀ ਸਭਾ ਹੈ। ਸਿੱਖ ਕੌਣ ਆ ਜੀ? ਕਹਿੰਦੇ ਦੀਖਿਆ ਕਾ ਭਾਵ, ਜਿਨ੍ਹਾਂ ਨੂੰ ਮਹਾਰਾਜ ਦੀ ਗੁਰਮੰਤਰ ਮੂਲ ਮੰਤਰ ਦੀ ਸਿੱਖਿਆ ਲੈਣ ਦਾ ਪ੍ਰੇਮ ਹੈ ਉਹ ਸਿੱਖ ਹੈ, ਉਹਨਾਂ ਸਿੱਖਾਂ ਦੀ ਸਭਾ ਲੱਗੀ ਹੋਈ ਹੈ ਸੁੰਦਰ।
ਗੁਰਮੁਖ ਸੁਣਨਾ ਸਾਚਾ ਨਾਮ,
ਫਿਰ ਮਹਾਰਾਜ ਹੋਰ ਰਾਸ ਦੀਆਂ ਗੱਲਾਂ ਸੁਣੀਏ ਕਿ ਨਾ, ਮਹਾਰਾਜ ਕਹਿੰਦੇ ਗੁਰਮੁਖਾਂ ਦੀ ਸੰਗਤ ਕਰਕੇ ਸੱਚਾ ਪਰਮੇਸ਼ੁਰ ਦਾ ਸਰੂਪ ਲੱਖਣਾ ਵਾਲਾ ਨਾਮ ਹੀ ਸਰਵਣ ਕਰਨਾ ਹੈ।
ਨਾਨਕ ਆਖਣ ਵੇਰਾ ਵੇਰ,
ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਭਾਈ ਇਹ ਵੇਰਾ ਵੇਰ ਵਾਰੀ ਵਾਰੀ ਇਹੋ ਆਖਣਾ ਹੈ, ਜਿਹੜਾ ਇਹ ਵਾਰੀਆਂ ਚੋਂ ਮਨੁੱਖਾ ਜਨਮੀ ਵੇਰਾ ਹੈ, ਇਹ ਮਨੁੱਖਾ ਜਨਮ ਵਾਰੀ ਹੈ ਸਾਰੀਆਂ ਵਾਰੀਆਂ ਚੋਂ, ਇਹ ਪੁਨਾ ਪੁਨਾ ਨਾਮ ਦਾ ਅਭਿਆਸ ਆਖਣਾ ਹੈ।
ਇਸ ਰੰਗ ਨੱਚੋ ਰੱਖ ਰੱਖ ਪੈ,
ਇਸ ਰੰਗ ਤਰੀਕੇ ਦੇ ਨਾਲ ਨੱਚੋ ਨਿਰਣਾ ਕਰੋ, ਮਨ ਦੇ ਸੰਕਲਪ ਕਲਪ ਰੂਪੀ ਪੈਰਾਂ ਨੂੰ ਰੱਖ ਰੱਖ ਰੋਕ ਰੋਕ ਕੇ ਵਿਕਾਰਾਂ ਵੱਲੋਂ ਸ਼ੁਭ ਗੁਣਾਂ ਵਿੱਚ ਧਾਰਨ ਕਰਨ ਵਿੱਚ ਇਸ ਪ੍ਰਕਾਰ ਦੀ ਰਾਸ ਗੁਰਮੁਖੋ ਪਾਓ, ਜਿਸ ਕਰਕੇ ਤੁਸੀਂ ਨਿਹਾਲ ਹੋ ਜਾਓ, ਇਹ ਗੁਰਮੁਖਤਾ ਦੀ ਰਾਸ ਦੱਸੀ ਹੈ ਮਹਾਰਾਜ ਨੇ।
ਆਸਾ ਮਹੱਲਾ ਪਹਿਲਾ, ਪਾਉਣ ਉਪਾਏ ਧਰੀ ਸਭ ਧਰਤੀ।
ਸਤ ਸੰਗਤ ਜੀ, ਕੋਈ ਆਦਮੀ ਕਰਤਾਰਪੁਰ ਸਾਹਿਬ ਵਿੱਚ ਆ ਕੇ ਕਹਿਣ ਲੱਗਾ ਮਹਾਰਾਜ ਪਰਮੇਸ਼ੁਰ ਬੜਾ ਵੱਡਾ ਹੈ। ਕਹਿੰਦੇ ਕਿਵੇਂ ਵੱਡਾ? ਕਿ ਜੀ ਰਾਵਣ ਜਦੋਂ ਮਾਰਿਆ ਨਾ ਜਦੋਂ ਦਾ, ਉਦੋਂ ਵੀ ਪਰਮੇਸ਼ੁਰ ਦੀ ਬੜੀ ਵਡਿਆਈ ਹੈ ਵੀ ਰਾਵਣ ਨੂੰ ਮਾਰ ਦਿੱਤਾ। ਫਿਰ ਅੱਗੇ ਜਦੋਂ ਕੰਸ ਨੂੰ ਮਾਰਿਆ ਹੈ ਉਦੋਂ ਪਰਮੇਸ਼ੁਰ ਵੱਡਾ ਹੈ। ਇਸ ਪ੍ਰਕਾਰ ਜਦੋਂ ਸਮੁੰਦਰ ਰਿੜਕਿਆ ਉਦੋਂ ਵੱਡਾ ਹੋਇਆ। ਕਹਿੰਦੇ ਪਹਿਲਾਂ ਹੀ ਵੱਡਾ ਹੈ ਉਹ ਪਰਮੇਸ਼ੁਰ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹੈ ਤੁਸੀਂ ਇਹਨਾਂ ਕਾਰਨਾਂ ਕਰਕੇ ਅਵਤਾਰਾਂ ਨੇ ਜਿਹੜੇ ਕੰਮ ਕੀਤੇ ਹੈ ਉਹਨਾਂ ਕੰਮਾਂ ਕਰਕੇ ਵਾਹਿਗੁਰੂ ਨੂੰ ਵੱਡਾ ਸਮਝਦੇ, ਉਹ ਤਾਂ ਪਹਿਲਾਂ ਹੀ ਵੱਡਾ ਹੈ।
ਆਸਾ
ਕਿਆ ਉਪਮਾ ਤੇਰੀ ਆਖੀ ਜਾ, ਹੇ ਮਹਾਰਾਜ ਤੇਰੀ ਉਪਮਾ ਕੀ ਕਹੀ ਜਾਵੇ? ਬੇਅੰਤ ਹੈ ਤੂੰ ਹੇ ਪਰਮੇਸ਼ੁਰ, ਅਵਤਾਰਾਂ ਨੇ ਜੋ ਕੰਮ ਕੀਤੇ ਉਹਨੂੰ ਵੇਖ ਕੇ ਕਹਿਣਾ ਵੱਡਾ ਇਹ ਨਹੀਂ ਵੱਡਾ, ਤੂੰ ਬਣਦਾ ਪਹਿਲਾਂ ਹੀ ਵੱਡਾ ਹੈ।
ਆਸਾ ਮਹੱਲਾ ਪਹਿਲਾ, ਪਾਉਣ ਉਪਾਏ ਧਰੀ ਸਭ ਧਰਤੀ।
ਇਹ ਭਾਈ ਆਕਾਸ ਆਦਿਕ ਪਾਉਣ ਆਦਿਕ ਤਦ ਪੈਦਾ ਕੀਤੇ ਮਹਾਰਾਜ ਨੇ, ਤੇ ਫਿਰ ਸਾਰੀ ਧਰਤੀ ਰਚਨਾ ਕੀਤੀ ਸੱਚੇ ਪਾਤਸ਼ਾਹ ਨੂੰ, ਪਾਉਣ ਪਾਣੀ ਅਗਨੀ ਤੇ ਧਰਤੀ ਆਦਿਕ, ਇਹ ਸੱਚੇ ਪਾਤਸ਼ਾਹ ਨੇ ਆਕਾਸ ਪਾਉਣ ਪਾਣੀ ਅਗਨੀ ਧਰਤੀ ਆਦਿਕ ਸੱਚੇ ਪਾਤਸ਼ਾਹ ਪੈਦਾ ਕੀਤੇ, ਜਿਸ ਨੇ ਤਤ ਇਹ
ਜਲ ਅਗਨੀ ਕਾ ਬੰਧ
ਪਾਉਣ ਉਪਾਏ, ਪਾਉਣ ਆਕਾਸ ਆਦਿਕ, ਪਾਉਣ ਆਦਿਕ ਅਗਨੀ ਆਦਿਕ ਪੈਦਾ ਕਰਕੇ ਫਿਰ ਸਾਰੀ ਧਰਤੀ ਮਹਾਰਾਜ ਸਾਹਿਬ ਜੀ ਨੇ ਇਹ ਅਗਨੀ ਆਦਿਕ ਪੰਜ ਤੱਤਾਂ ਦੀ ਧਰਤੀ ਨੂੰ ਪੈਦਾ ਕੀਤਾ ਪਹਿਲਾਂ ਜਿਸ ਨੇ। ਤੇ ਫੇਰ ਸੱਚੇ ਪਾਤਸ਼ਾਹ ਨੇ ਆਪਦੇ ਆਸਰੇ ਰੱਖਣਾ ਕੀਤੀ ਹੈ।
ਜਲ ਅਗਨੀ ਕਾ ਬੰਧ ਕੀਆ,
ਉਹ ਭਾਈ ਇਉਂ ਵੱਡਾ ਹੈ ਪਹਿਲਾਂ ਹੀ, ਜਲ ਅਗਨੀ ਕਾ ਬੰਧ ਕੀਆ, ਜਲ ਤੇ ਅੱਗ ਆਪੋ ਵਿੱਚ ਵਿਰੋਧੀ ਹੈ, ਜਿੱਥੇ ਪਾਣੀ ਉੱਥੇ ਅੱਗ ਨਹੀਂ ਰਹਿੰਦੀ, ਜਿੱਥੇ ਅੱਗ ਹੈ ਉੱਥੇ ਪਾਣੀ ਰਹਿੰਦਾ, ਵੇਖੋ ਸਮੁੰਦਰ ਦੇ ਅੰਦਰ ਜਲ ਤੇ ਅਗਨੀ ਇਕੱਠੀਆਂ ਰੱਖ ਛੱਡੀਆਂ, ਇਸੇ ਪ੍ਰਕਾਰ ਜਲ ਦਾ ਤੇ ਅੱਗ ਦਾ ਇਹ ਪੰਜਾਂ ਤੱਤਾਂ ਦਾ ਬੰਧ ਬੰਧੇਜ ਬਣਾਇਆ ਹੈ, ਬੰਧੇਜ ਸੰਕੇਤ ਬਣਾ ਕੇ ਸਰੀਰ ਪੰਜਾਂ ਤੱਤਾਂ ਦੇ ਬਣਾ ਤੇ ਐਸਾ ਬੰਧਨ ਬਣਾਇਆ ਸੱਚੇ ਪਾਤਸ਼ਾਹ ਜੀ ਨੇ, ਭੈ ਦੇ ਵਿੱਚ ਸਾਰੇ ਭੈ ਵਿੱਚ ਚੱਲੇ ਲੱਖ ਦਰੀਆ, ਭੈ ਵਿੱਚ ਅਗਨ ਕੱਢਿਆ ਵੇਗਾਰ, ਇਉਂ ਜਲ ਅਗਨੀ ਦਾ ਬੰਧੇਜ ਪੰਜਾਂ ਤੱਤਾਂ ਦਾ ਮਹਾਰਾਜ ਜੀ ਨੇ ਇਹ ਸਰੀਰ ਇੱਕ ਨਿਯਮ ਬਣਾ ਦਿੱਤਾ ਹੈ।
ਅੰਧ ਲੈ ਦਹ ਸਿਰ ਮੂੰਡ ਕਟਾਇਆ,
ਦਸ ਭਾਈ ਜਦੋਂ ਪੌਣ ਪੈਦਾ ਕੀਤੀ, ਧਰਤੀ ਪੈਦਾ ਕੀਤੀ ਤੇ ਜਲ ਤੇ ਅੱਗ ਨੂੰ ਹੁਕਮ ਵਿੱਚ ਬੰਨ ਕੇ ਰੱਖਿਆ, ਉਦੋਂ ਵੱਡਾ ਸੀ ਕਿ ਰਾਵਣ ਮਾਰ ਕੇ ਵੱਡਾ ਹੋਇਆ ਤਾਂ ਦੱਸਦੇ ਹਨ।
ਅੰਧ ਲੈ ਦਹ ਸਿਰ ਮੂੰਡ ਕਟਾਇਆ,
ਅੰਧ ਲੈ ਅਗਿਆਨੀ ਪਰਾਈ ਇਸਤਰੀ ਚੁਰਾਉਣ ਰੂਪ ਪਾਪ ਕਰਕੇ ਰਾਮ ਚੰਦਰ ਦਾ ਸੀਤਾ ਚੁਰਾ ਲਿਆ ਆ, ਉਸ ਨੂੰ ਮੂੰਡ ਆਪਦਾ ਸਿਰ ਕਟਾ ਲਿਆ,
ਰਾਵਣ ਮਾਰ ਕਿਆ ਵੱਡਾ ਭਇਆ,
ਪਰਮੇਸ਼ਰ ਰਾਵਣ ਮਾਰ ਕੇ ਵੱਡਾ ਕਿ ਪਹਿਲਾਂ ਹੀ ਵੱਡਾ ਸੀ, ਇਸ ਕਰਕੇ ਵਾਹਿਗੁਰੂ ਪਹਿਲਾਂ ਹੀ ਵੱਡਾ ਸੀ, ਰਾਵਣ ਅੰਧਤਾਈ ਕੀਤੀ ਹੈ, ਚੌਹਾਂ ਵੇਦਾਂ ਟੀਕਾ ਕਰਕੇ ਫੇਰ ਵੀ ਪਰਾਈ ਇਸਤਰੀ ਚੁਰਾ ਕੇ ਲਿਆਇਆ, ਰੋਵੇ ਦਈ ਸਿਰ ਲੰਘ ਵਾਇ ਜਿਨ ਸੀਤਾ ਅੰਧੀ ਡੌਰੂ ਵਾਇ, ਯੋਗੀ ਬਣ ਕੇ ਲਿਆ ਕੇ ਜਿਸ ਅੰਨੇ ਦਈ ਸਿਰ ਨੇ ਅਗਿਆਨੀ ਨੇ ਮੁੰਡ ਸਿਰ ਆਪਦਾ ਕਟਾ ਲਿਆ, ਰਾਵਣ ਮਾਰ ਕੇ ਕੋਈ ਵੱਡਾ ਕੋਈ ਪਹਿਲਾਂ ਹੀ ਵੱਡਾ ਸੀ, ਉਹ ਪਹਿਲਾਂ ਹੀ ਵੱਡਾ ਸੀ, ਤੇ ਇੱਥੋਂ ਹੀ ਬਲਰਾਮ ਲੈ ਨਾਲ ਬਾਣਾ ਦੇ ਸਰਕਾਇਆ।
ਕਿਆ ਉਪਮਾ ਤੇਰੀ ਆਖੀ ਜਾਵੇ,
ਪਰਮੇਸ਼ਰ ਤੇਰੀ ਜਿਹੜੀ ਉਪਮਾ ਵਡਿਆਈ ਉਹ ਕਿੰਨੀ ਕਹੀ ਜਾਵੇ, ਕਿਸੇ ਪ੍ਰਕਾਰ ਅਵਤਾਰਾਂ ਦੇ ਕਰਕੇ ਵੀ ਵੱਡਾ ਹੋ ਗਿਆ ਤੂੰ, ਉਹ ਨਹੀਂ ਕਹੀ ਜਾ ਸਕਦੀ, ਪਹਿਲਾਂ ਹੀ ਵੱਡਾ ਹੈ ਤੂੰ,
ਤੂੰ ਸਰਬੇ ਪੂਰ ਰਹਿਆ ਲਿਵਲਾ,
ਪਰਮੇਸ਼ਰ ਤੂੰ ਸਾਰਿਆਂ ਵਿੱਚ ਪੂਰਨ ਹੈ, ਲਿਵ ਲਾ ਕੇ ਜਿਹਨਾਂ ਜਿਹੜਾ ਬਿਰਤੀ ਨੂੰ ਲਾ ਕੇ ਰਿਹਾ ਉਹਨਾਂ ਨੂੰ ਸਾਰਿਆਂ ਦੀ ਪੂਰਨ ਤੂੰ ਦਿਸ ਰਿਹਾ ਹੈ।
ਰਹਾਉ ਜੀ ਉਪਾਏ ਜੁਗਤ ਹੱਥ ਕੀਨੀ,
ਫੇਰ ਅੱਗੇ ਜੀ ਉਹ ਪਰਮੇਸ਼ਰ ਕਾਲੀ ਨੱਠ ਕੇ ਵੱਡਾ ਹੋਇਆ, ਕਹਿੰਦੇ ਕਾਲੀ ਨੱਠ ਕੇ ਕਿਵੇਂ ਵੱਡਾ ਹੋਇਆ ਹੈ,
ਜੀ ਉਪਾਏ ਜੁਗਤ ਹੱਥ ਕੀਨੀ,
ਜਿਸ ਵਾਹਿਗੁਰੂ ਨੇ ਸਾਰਿਆਂ ਜੀਆਂ ਨੂੰ ਪੈਦਾ ਕੀਤਾ 84 ਲੱਖ ਜੂਨ ਨੂੰ, ਫੇਰ ਉਹਨਾਂ ਦੇ ਅੰਨ ਪਾਣੀ ਦੀ ਖਾਣ ਪਾਣ ਦੀ ਪਾਲਣ ਪੋਸਣ ਦੀ ਜਿਹੜੀ ਜੁਗਤ ਹੈ ਆਪਦੇ ਹੱਥ ਵਿੱਚ ਕੀਤੀ ਹੈ, ਸਭਨਾ ਦੀ ਆਪ ਪਾਲਣਾ ਪੋਸਣਾ ਕਰਦਾ ਹੈ।
ਕਾਲੀ ਨਾਥ ਕਿਆ ਵੱਡਾ ਭਇਆ,
ਉਹਨੂੰ ਕਹਿਣਾ ਕਾਲੀ ਨਾਗ ਜਿਹੜਾ ਜਮੁਨਾ ਦੇ ਵਿੱਚ ਆ ਕੇ ਜ਼ਹਿਰ ਖੰਡਾ ਦਿੱਤਾ ਸੀ, ਉਸ ਵੇਲੇ ਜਿਹੜੇ ਪਾਣੀ ਪੀਂਦੇ ਸੀ ਬੱਚੇ ਗਊਆਂ ਆਦਮੀ ਉਹ ਸਾਰੇ ਮਰ ਜਾਂਦੇ ਸੀ ਜ਼ਹਿਰ ਦੇ ਨਾਲ, ਕ੍ਰਿਸ਼ਨ ਜੀ ਨੂੰ ਜਦੋਂ ਪਤਾ ਲੱਗਾ, ਕ੍ਰਿਸ਼ਨ ਜੀ ਕਦਮ ਪੁਰਸ਼ ਦੇ ਉੱਤੇ ਚੜ ਕੇ ਛਾਲ ਮਾਰ ਕੇ ਉਹਦੇ ਫਣਾਂ ਦੇ ਉੱਤੇ ਨੱਚਿਆ, ਨ੍ਰਿਤਕਾਰੀ ਕੀਤੀ, ਸਾਰੇ ਫਣ ਫੇਰ ਤੇ ਕ੍ਰਿਸ਼ਨ ਜੀ ਨੇ, ਜਿਸ ਵੇਲੇ ਸਾਰੇ ਫਣ ਫੇਰ ਤੇ ਉਹਨੂੰ ਬਰੇਤੀ ਚ ਖਿੱਚ ਕੇ ਬਾਹਰ ਲਿਆਂਦਾ, ਉਸ ਵੇਲੇ ਇਹਦੀਆਂ ਜਿਹੜੀਆਂ ਨਾਗਣੀਆਂ ਸੀ ਉਹਨਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਦਾਨ ਸਾਨੂੰ ਦਿਓ, ਕਹਿੰਦੇ ਚੰਗਾ ਜੀ ਦਾਨ ਦਿੰਦੇ ਇੱਥੇ ਜਮੁਨਾ ਚੋਂ ਚੱਲਿਆ ਜਾ ਦੱਖਣ ਦੀ ਤਰਫ ਜਾ ਕੇ ਜੀ, ਉਹ ਗਰੜ ਦਾ ਡਾਰਾ ਕਹਿੰਦੇ ਮੇਰੇ ਚਰਨਾਂ ਦਾ ਚਿੰਨ ਜਾਣ ਕੇ ਗਰੜ ਕੁਝ ਨਹੀਂ ਕਹਿ ਸਕੇਗਾ, ਇਸ ਪ੍ਰਕਾਰ ਕਾਲੀ ਨਾਗ ਨੂੰ ਨੱਥਿਆ ਸੀ ਕ੍ਰਿਸ਼ਨ ਜੀ ਨੇ ਜਮੁਨਾ ਦੇ ਅੰਦਰ ਜ਼ਹਿਰ ਪਾਉਂਦਾ ਕਰਕੇ ਤੇ ਸੋਹਜੂਰ ਫਰਮਾਉਂਦੇ ਹਨ।
ਕਾਲੀ ਨੱਥ ਕਿਆ ਵੱਡਾ ਭਇਆ,
ਇਹ ਕਾਲੀ ਨਾਗ ਨੂੰ ਨੱਥ ਕੇ ਕ੍ਰਿਸ਼ਨ ਰੂਪ ਚ ਵੱਡਾ ਹੋਇਆ, ਕੋਈ ਪਹਿਲਾਂ ਹੀ ਵੱਡਾ ਉਹ ਤਾਂ ਪਰਮੇਸ਼ਰ।
ਕਿਸ ਤੂੰ ਪੁਰਖ ਜੋਰੂ ਕੌਣ ਕਹੀ,
ਫਿਰ 16,000 ਜਿਹੜੀ ਭੂਮਾਸਰ ਦੀ ਇਕੱਠੀਆਂ ਕੀਤੀਆਂ ਸੀ ਹੁਣ 20,000 ਕਰਕੇ ਰਾਜੇ ਦੀਆਂ ਪੁੱਤਰੀਆਂ ਵਰਨੀਆਂ ਸੀ, ਹੁਣ 16,000 ਵਿਆਹ ਲਈ, ਤਾਂ ਗੁਰੂ ਸਾਹਿਬ ਮਹਾਰਾਜ ਕਹਿੰਦੇ ਆ ਨਾਰਦ ਮੁਨੀ ਪਰਖਣ ਵਾਸਤੇ ਗਿਆ ਸੀ, ਜਦੋਂ ਜਾ ਕੇ ਵੇਖੇ ਤੇ ਕ੍ਰਿਸ਼ਨ ਕਿਤੇ ਨਿਆਣਿਆਂ ਨਾਲ ਖੇਲਦਾ ਹੈ, ਕਿਤੇ ਗੋਪੀਆਂ ਨਾਲ ਚੇਸ਼ਟਾ ਕਰਦਾ ਹੈ, ਕਿਤੇ ਕੁਝ ਕਰਦਾ ਹੈ, ਕੋਈ ਵਿਹਲੀ ਨਾ ਵੇਖੀ, ਨਾਰਦ ਮੁਨੀ ਹੈਰਾਨ ਹੋ ਗਿਆ। ਸੋ ਹਜ਼ੂਰ ਫਰਮਾਉਂਦੇ ਹਨ,
ਕਿਸ ਤੂੰ ਪੁਰਖ ਜੋਰੂ ਕੌਣ ਕਹੀ,
ਸੱਚੇ ਪਾਤਸ਼ਾਹ ਕਿਹਦਾ ਤੂੰ ਪੁਰਖ ਮਰਦ ਦੱਸੀਏ ਤੈਨੂੰ, ਤੇ ਤੇਰੀ ਜੋਰੂ ਇਸਤਰੀ ਕੌਣ ਕਹੀਏ,
ਸਰਵ ਨਿਰੰਤਰ ਰਵ ਰਹਿਆ,
ਤੂੰ ਤਾਂ ਮਹਾਰਾਜ ਸਾਰਿਆਂ ਚ ਇਸਤਰੀਆਂ ਚ ਵੀ ਪੁਰਸ਼ਾਂ ਚ ਵੀ ਇੱਕ ਰਸ ਰਵ ਰਿਹਾ ਹੈ, ਨਾ ਇਸਤਰੀ ਹੈ ਨਾ ਨਰ ਹੈ, ਨਾ ਤੂੰ ਇਸਤਰੀ ਹੈ ਨਾ ਮਨੁੱਖ ਹੈ, ਤੂੰ ਸਾਰਿਆਂ ਦੇ ਅੰਦਰ ਇੱਕ ਰਸ ਵਿਆਪਕ ਹੋ ਰਿਹਾ, ਕਿਹਦੀ ਕਿਹਦਾ ਤੈਨੂੰ ਮਰਦ ਕਹੀਏ ਪਤੀ ਕਹੀਏ ਕਿਹੜੀ ਤੇਰੀ ਇਸਤਰੀ ਕਹੀਏ, ਤੂੰ ਸਾਰਿਆਂ ਚ ਇੱਕ ਰਸ ਰਵ ਰਿਹਾ ਹੈ।
ਨਾਲ ਕੁਟੰਬ ਸਾਥ ਵਰ
ਦਾਤਾ, ਇਸ ਕਰਕੇ ਉਹ ਪਰਮੇਸ਼ਰ ਭਾਈ ਇਸਤਰੀ ਦੇ ਜੋਰੂ ਆਦਿਕਾਂ ਦੇ ਸੁਭਾਅ ਵਾਲਾ ਨਹੀਂ, ਉਹ ਇੱਕ ਰਸ ਰਮ ਰਿਹਾ ਹੈ, ਇਹ ਜਾਣਨਾ ਕਰ ਹੇ ਪ੍ਰੇਮੀਆਂ। ਫਿਰ ਉਹ ਕਹਿਣ ਲੱਗਾ ਜੀ ਕਿ ਦੇਖੋ ਬ੍ਰਹਮਾ ਜੀ ਨਾਲ ਚੋਂ ਨਿਕਲੇ ਸਨ ਉਸ ਦੀ ਚੋਂ ਤਾਂ ਉਸ ਦੀ ਬਾਬਤ ਕਹਿੰਦੇ ਹਨ
ਨਾਲ ਕੁਟੰਬ ਸਾਥ ਵਰਦਾਤਾ।
ਭਾਈ ਨਾਲ ਕੁਟੰਬ ਸਾਥ ਵਰਦਾਤਾ, ਨਾਲ ਜੀ ਦਾ ਕੁਟੰਬ ਹੈ, ਨਾਲ ਚੋਂ ਪੈਦਾ ਹੋਇਆ ਭਗਵਾਨ ਦੀ ਵਿਚੋਂ ਜੋ ਬ੍ਰਹਮਾ, ਇਹ ਸਾਥ ਵਰਦਾਤਾ। ਇਹਦੇ ਸਾਥ ਸੀ ਬਗਦਾਲ ਮੁਨੀ, ਬਗਦਾਲਵ ਨੇ ਬੜੀ ਤਪੱਸਿਆ ਕੀਤੀ ਸੀ। ਇਹਦੇ ਅੰਦਰ ਇਹ ਖਿਆਲ ਹੋਇਆ ਕਿ ਨਾਲ ਬ੍ਰਹਮਾ ਜਿਹੜਾ ਹੈ ਕਈ ਵਾਰੀ ਜੰਮਦਾ ਮਰਦਾ, ਮੇਰੀ ਲੰਮੀ ਉਮਰ ਹੈ। ਬਗਦਾਲ ਨੂੰ ਸੋਚਿਆ ਇਹਨੂੰ ਕੀ ਮੱਥਾ ਟੇਕਣਾ ਹੈ। ਬ੍ਰਹਮਾ ਨੂੰ ਗੁੱਸਾ ਆਇਆ, ਕਹਿਣ ਲੱਗਾ ਤੂੰ ਮੇਰੀ ਨਿਰਾਦਰੀ ਕੀਤੀ ਹੈ, ਮੈਂ ਹੀ ਸ੍ਰਿਸ਼ਟੀ ਨੂੰ ਰਚਣ ਵਾਲਾ ਹਾਂ। ਉਸ ਵੇਲੇ ਐਸੀ ਪਵਨ ਆਈ ਸਾਧ ਸੰਗਤ ਜੀ, ਨਾਲ ਤਾਂ ਵਰਦਾਤਾ ਬਗਦਾਲੋ ਮੁਨੀ ਹੈ ਤੇ ਕੁਟੰਬ ਜੀ ਦੀ ਪ੍ਰਬੰਧ ਪਰਿਵਾਰ ਹੈ ਉਹ ਬ੍ਰਹਮਾ ਹੈ। ਐਸੀ ਪਵਨ ਆਈ ਚੌਂ ਮੂੰਹ ਵਾਲਾ ਬ੍ਰਹਮਾ ਤੇ ਇਹ ਵਰ ਦੇਣ ਵਾਲਾ ਜਿਹੜਾ ਸੀਗਾ ਬਗਦਾਲ, ਇਹ ਸਾਰੇ ਉੱਡੇ। ਉੱਥੋਂ ਉੱਡ ਕੇ ਅੱਠਾਂ ਮੂੰਹਾਂ ਵਾਲੇ ਬ੍ਰਹਮੇ ਕੋਲੇ ਗਏ। ਬ੍ਰਹਮਾ ਕਹਿੰਦਾ ਇਹ ਚੌਂ ਮੂੰਹ ਵਾਲਾ ਬ੍ਰਹਮਾ ਨਹੀਂ ਹੁੰਦਾ, ਮੈਂ ਅੱਠ ਮੂੰਹ ਵਾਲਾ ਬ੍ਰਹਮਾ ਹੈ। ਫਿਰ ਐਸੀ ਪਾਉਣ ਆਈ, ਉਹਦਾ ਵੀ ਹੰਕਾਰ ਤੋੜਨ ਵਾਸਤੇ ਉਹਨੂੰ ਵੀ ਨਾਲ ਹੀ ਉਡਾ ਲਿਆ। ਇਸੇ ਪ੍ਰਕਾਰ ਸੋਲਾਂ ਵਾਲੇ ਕੋ ਗਏ, ਬੱਤੀ ਵਾਲੇ ਕੋਲ ਗਏ, ਅਖੀਰ ਹਜ਼ਾਰ ਮੂੰਹ ਵਾਲੇ ਬ੍ਰਹਮਾ ਤੱਕ ਸਾਰੇ ਘੁਕਦੇ ਘੁਕਦੇ ਗਏ। ਜਦੋਂ ਘੁਕਦੇ ਗਏ, ਹਜ਼ਾਰ ਮੂੰਹ ਵਾਲੇ ਬ੍ਰਹਮਾ ਨੂੰ ਪਤਾ ਲੱਗਾ ਵੀ ਬ੍ਰਹਮਿਆਂ ਦੀ ਕਤਾਰ ਬੱਝੀ ਆ ਰਹੀ ਹੈ। ਇਹਨਾਂ ਆਪਣੇ ਮੰਤਰੀਆਂ ਨੂੰ ਨਾਲ ਲਿਆ ਹੱਥ ਜੋੜ ਕੇ, ਕਹਿਣ ਲੱਗਾ ਹੇ ਬ੍ਰਹਮਿਓ ਕਿਉਂ ਮਾਣ ਕੀਤਾ ਤੁਸੀਂ? ਮੇਰੇ ਵਰਗੇ ਹਜ਼ਾਰ ਮੂੰਹ ਵਾਲੇ ਵੀ ਉੱਥੇ ਕਰੋੜਾਂ ਹੀ ਪੈਦਾ ਕੀਤੇ, ਉਹਦੇ ਰੋਮ ਰੋਮ ਵਿੱਚ ਹੈ, ਤੁਸੀਂ ਮਾਣ ਨਾ ਕਰੋ। ਇਹ ਜਦੋਂ ਹੋਇਆ ਫੇਰ ਬਗਦਾਲ ਨੂੰ ਕਿਹਾ ਹੇ ਬਗਦਾਲ ਤੂੰ ਕਿਉਂ ਮਾਣ ਕੀਤਾ? ਕਹਿੰਦੇ ਜੀ ਮੈਨੂੰ ਲੰਮੀ ਉਮਰ ਦਾ ਮਾਣ ਆ ਗਿਆ, ਬ੍ਰਹਮਾ ਕਈ ਵਾਰੀ ਮਰਿਆ ਜੰਮਿਆ ਮੇਰੀ ਉਮਰ ਚ। ਕਹਿੰਦੇ ਮਾਣ ਨਹੀਂ ਸੀ ਕਰਨਾ ਚਾਹੀਦਾ। ਜਦੋਂ ਇਹਨਾਂ ਮਾਣ ਟੁੱਟ ਗਿਆ, ਫੇਰ ਐਸੀ ਹਵਾ ਆਈ ਜਿਸ ਜਿਸ ਬ੍ਰਹਮ ਮੰਨਦੇ ਸੀ ਉੱਥੇ ਉੱਥੇ ਪਹੁੰਚਾ ਦਿੱਤੇ। ਇਸ ਪ੍ਰਕਾਰ ਇਹਨਾਂ ਦਾ ਮਾਣ ਤੋੜਿਆ ਸੀ ਬ੍ਰਹਮਿਆਂ ਦਾ। ਹਾਂਜੀ,
ਨਾਲ ਕੁਟੰਬ ਸਾਥ ਵਰਦਾਤਾ,
ਜਿਹਦੀ ਨਾਲ ਹੈ ਕੁਟੰਬ ਸਾਥ ਵਰਦਾਤਾ, ਵਰਦਾਤਾ ਭਗਵਾਨ ਦੇ ਨਾਲ ਲੱਗੀ ਹੋਈ ਹੈ।
ਬ੍ਰਹਮ ਪਾਲਣ ਸ੍ਰਿਸ਼ਟ ਗਿਆ,
ਇਹ ਬ੍ਰਹਮਾ ਕਹਿਣ ਲੱਗਾ ਕਿ ਮੈਨੂੰ ਪੈਦਾ ਕਿੱਥੋਂ ਹੋਇਆ? ਆਕਾਸ਼ਵਾਣੀ ਨੇ ਕਿਹਾ ਹੇ ਬ੍ਰਹਮਾ ਤੂੰ ਨਾਲੀ ਚੋਂ ਪੈਦਾ ਹੋਇਆ। ਉਸ ਵੇਲੇ ਬ੍ਰਹਮਾ ਆਪਦੀ ਸ੍ਰਿਸ਼ਟੀ ਉਤਪਤੀ ਪਾਲਣ ਵਾਸਤੇ ਗਿਆ, ਨਾਲੀ ਵਿੱਚ ਡਿੱਗ ਪਿਆ।
ਆਗੈ ਅੰਤ ਨਾ ਪਾਇਓ ਤਾਕਾ,
18 ਯੁਗ ਨਾਲੀ ਚ ਘੁਗਦਾ ਗਿਆ। ਬ੍ਰਹਮ ਕਮਲ ਪਿਆਲ ਨਾ ਪਾਇਆ, ਬ੍ਰਹਮਾ ਕਮਲ ਦਾ ਪਤਾਲ ਨਾ ਵੇਖ ਸਕਿਆ, ਸਿਰਾ ਨਾ ਵੇਖ ਸਕਿਆ। ਫਿਰ ਲੱਗਾ ਰੋਣ, ਰੋਂਦੇ ਨੂੰ ਫਿਰ ਬੇਦ ਦੀਆਂ ਰਿਚਾਂ ਉਚਾਰਨ ਕੀਤੀਆਂ। 18 ਯੁਗ ਚ ਇਹਨੂੰ ਫਿਰ ਬਾਹਰ ਕੱਢਿਆ, 36 ਯੁਗ ਵਰਤੇ ਗੁਬਾਰ ਹੈ, ਤਾੜੀ ਲਾਈ ਸਿਰਜਣ ਹਾਰ ਹੈ, ਧੁੰਦੂ ਕਾਰਨ ਰਾਲੋਂ ਬੈਠਾ, ਨਾ ਤਾਂ ਧਨ ਪਸਾਰਾ ਹੈ। ਇਸ ਪ੍ਰਕਾਰ ਉਦੋਂ ਫਿਰ 36 ਯੁਗਾਂ ਚ ਮਾਰਿਆ ਵਾਹਿਗੁਰੂ ਮੰਤਰ ਬਣਾਇਆ। 9 ਯੁਗ ਵਿਚ ਵਾਹਵਾ ਅੱਖਰ ਉਚਾਰਦੇ ਰਹੇ ਅਤੇ 9 ਯੁਗ ਵਿਚ ਹਾਹਾ ਅੱਖਰ ਦਾ ਉਚਾਰਨ ਕਰਦੇ ਰਹੇ, 9 ਯੁਗ ਵਿਚ ਗੱਗੇ ਦਾ ਉਚਾਰਦੇ ਰਹੇ, 9 ਚ ਰਾਲਾ ਉਚਾਰਦੇ ਰਹੇ। ਇਉਂ ਵਾਹਿਗੁਰੂ ਮੰਤਰ ਬ੍ਰਹਮਨ ਤਾਂ ਨਾਲ ਹੀ ਸਿੱਟ ਛੱਡਿਆ ਤੇ ਆਪ 36 ਯੁਗ ਉਦੋਂ ਜਾਪ ਵਾਹਿਗੁਰੂ ਮੰਤਰ ਦਾ ਕੀਤਾ। ਫਿਰ ਜਦੋਂ ਸਤਿਗੁਰੂ ਨਾਨਕ ਰੂਪ ਧਾਰਿਆ, ਉਸ ਵੇਲੇ ਜਗਤ ਨੂੰ ਆ ਕੇ ਬਖਸ਼ਿਆ, ਪਹਿਲਿਆਂ ਨੂੰ ਇੱਕ ਇੱਕ ਅੱਖਰ ਵਾਵਾ ਬ੍ਰਹਮਾ ਨੂੰ ਵਾਸਦੇਵ ਦਾ ਜਾਪ ਦਿੱਤਾ। ਅਤੇ ਇਸੇ ਪ੍ਰਕਾਰ ਹੈ ਫਿਰ ਮਨੂ ਜੀ ਦੇ ਤਾਈ ਹਾਹੇ ਦੇ ਅੱਖਰ ਦੁਆਰਾ ਹਰ ਹਰ ਦਾ ਜਾਪ ਦਿੱਤਾ। ਵਿਆਹ ਜੀ ਨੂੰ ਗੱਗੇ ਅੱਖਰ ਤੋਂ ਗੋਬਿੰਦ ਦਾ ਜਾਪ ਦਿੱਤਾ। ਸ਼ੰਕਰਾਚਾਰਜ ਨੂੰ ਰਾਰੇ ਅੱਖਰ ਤੋਂ ਰਾਮ ਦਾ ਜਾਪ ਦਿੱਤਾ। ਜਿਹੜਾ ਪੂਰਾ ਮੰਤਰ ਸੀ ਉਹ ਗੁਰੂ ਨਾਨਕ ਰੂਪ ਧਾਰ ਕੇ ਫਿਰ ਬਖਸ਼ਿਆ ਸੰਸਾਰ ਨੂੰ। ਚੌਹਾਂ ਅੱਖਰਾਂ ਦੇ ਨਾਮ ਚਾਰ ਬਣਾ ਕੇ ਚੌਹਾਂ ਯੁੱਗਾਂ ਦੇ ਜੀਵਾਂ ਨੂੰ ਦਿੱਤੇ ਸਨ। ਇਹ ਲੋਹ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਾਖੀ ਲਿਖੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਹੋਰ ਹਜ਼ੂਰ ਫਰਮਾਉਂਦੇ ਹਨ,
ਆਗੈ ਅੰਤ ਨਾ ਪਾਇਓ ਤਾਕਾ,
ਬ੍ਰਹਮਾ ਆਪਦੀ ਉਤਪਤੀ ਭਾਲਣ ਗਿਆ, 36 ਯੁੱਗ ਵਰਤਿਓ ਗੁਵਾਰਾ ਹੈ, ਅੱਗੇ ਨਾਲੀ ਦਾ ਅੰਤ ਹੀ ਨਾ ਪਾ ਸਕਿਆ।
ਕੰਸ ਛੇਦ ਕਿਆ ਵੱਡਾ ਭਇਆ,
ਉਸ ਪਰਮੇਸ਼ਰ ਨੂੰ ਕਹਿਣਾ ਵੀ ਕੰਸ ਨੂੰ ਮਾਰ ਕੇ ਵੱਡਾ ਬਣਿਆ, ਕਿਉਂ ਪਹਿਲਾਂ ਹੀ ਵੱਡਾ ਸੀ, ਕੰਸ ਨੂੰ ਮਾਰ ਕੇ ਕੀ ਵੱਡਾ ਹੋਣਾ ਸੀ? ਇਸ ਕਰਕੇ ਕੰਸ ਨੂੰ ਛੇਦ ਕੇ ਉਹ ਜਿਵੇਂ ਆਪਦੇ ਪਿਤਾ ਨੂੰ ਕੈਦ ਕਰਤਾ ਸੀ ਉਗਰਸੈਨ ਨੂੰ, ਤੇ ਕ੍ਰਿਸ਼ਨ ਜੀ ਦਾ ਜਨਮ ਜੇਲ੍ਹ ਵਿੱਚ ਹੋਇਆ ਸੀ, ਉਸ ਕ੍ਰਿਸ਼ਨ ਜੀ ਨੇ ਇਹਨੂੰ ਮਾਰਿਆ ਕੰਸ ਦੇ ਤਾਂ, ਕੀ ਉਹ ਪਹਿਲਾਂ ਵੱਡਾ ਸੀ? ਪਰਮੇਸ਼ਰ ਤਾਂ ਕੰਸ ਨੂੰ ਮਾਰ ਕਰਕੇ ਵੱਡਾ ਨਹੀਂ ਹੋਇਆ। ਇਸੇ ਪ੍ਰਕਾਰ ਫੇਰ ਪੜੋ, ਨਾਲ ਕੁਟੰਬ,
ਨਾਲ ਕੁਟੰਬ ਸਾਥ ਵਰਦਾਤਾ,
ਵਰਦਾਤਾ ਜੋ ਭਗਵਾਨ ਜੀ ਹੈ ਉਹਨਾਂ ਦੇ ਸਾਥ ਨਾਲ ਦੇ ਜਿਹਦਾ ਪਰਿਵਾਰ ਹੈ ਕਵਲ, ਸੋ ਕਵਲ ਦੇ ਵਿੱਚੋਂ ਬ੍ਰਹਮਾ ਪੈਦਾ ਹੋਇਆ, ਸ਼ਿਵਜੀ ਜਿਹੜਾ ਸੀ ਇਹ ਕਹਿਣ ਲੱਗਾ ਮੈਂ ਪੱਤਿਆਂ ਨੂੰ ਗਿਣਨ ਲੱਗਾ ਹੈ, ਇਹ ਕਵਲ ਦੇ ਪੱਤੇ ਨਾ ਗਿਣ ਸਕਿਆ। ਤੇ ਬ੍ਰਹਮਾ ਜਿਹੜਾ ਸੀ ਉਹ ਨਾਲੀ ਨੂੰ ਹੇਠਾਂ ਅੰਤ ਲੈਣ ਗਿਆ ਸੀ, ਅੰਤ ਨਾ ਪਾ ਸਕਿਆ। ਇਸ ਪ੍ਰਕਾਰ ਸਾਧ ਸੰਗਤ ਜੀ ਉਸ ਪਰਮੇਸ਼ਰ ਦੇ ਸੰਤਾਂ ਨੂੰ ਪੁੱਛਿਆ ਸੀ ਵੀ ਨਾਲੀ ਕਿਹੜੀ ਹੈ, ਕਹਿੰਦੇ ਮਾਇਆ ਹੀ ਨਾਲੀ ਹੈ ਭਾਈ ਉਸ ਪਰਮੇਸ਼ਰ ਦੀ, ਸੋ ਅੱਗੇ ਉਸ ਦੀ ਮਾਇਆ ਦਾ ਅੰਤ ਨਹੀਂ ਹੈ ਪਾ ਸਕੇ। ਕੰਸ ਛੇਦ
ਕਿਆ ਵੱਡਾ ਪਿਆ,
ਕੰਸ ਨੂੰ ਮਾਰ ਕਰਕੇ ਕਿਹੜਾ ਵੱਡਾ ਹੋ ਗਿਆ, ਪਹਿਲਾਂ ਹੀ ਪਰਮੇਸ਼ਰ ਤਾਂ ਭਾਈ ਵੱਡਾ ਹੈ।
ਰਤਨ ਉਪਾਏ ਧਰੇ ਖੀਰ ਮਥਿਆ,
ਫਿਰ ਕਹਿੰਦੇ ਰਤਨ ਪੈਦਾ ਕੀਤੇ 14 ਸੱਚੇ ਪਾਤਸ਼ਾਹ ਨੇ, ਜਿਸ ਨੂੰ ਪੈਦਾ ਕਰਕੇ ਸਮੁੰਦਰ ਵਿੱਚ ਰੱਖਣਾ ਕੀਤੇ ਹੈ।
ਹੋਰ ਪਖਲਾਏ
ਖੀਰ ਮਥਿਆ, ਸਮੁੰਦਰ ਦੇ ਤਾਂ ਹੀ ਰਿੜਕਣਾ ਕੀਤਾ ਵਿੰਧਿਆਚਲ ਪਰਬਤ ਨੂੰ ਪਾ ਕੇ।
ਹੋਰ ਪਖਲਾਏ ਜੇ ਅਸੀਂ ਕੀਆ,
ਹੋਰ ਪਖਲਾਏ ਭਟਕ ਗਏ ਉਸ ਵੇਲੇ, ਭਟਕਣਾ ਲੱਗ ਗਈ ਜੇ ਅਸੀਂ ਕੀਆ। ਦੇਵਤੇ ਕਹਿੰਦੇ ਅਸੀਂ ਸਮੁੰਦਰ ਰਿੜਕਿਆ ਹੈ, ਦੈਂਤ ਕਹਿੰਦੇ ਅਸੀਂ ਰਿੜਕਣਾ ਕੀਤਾ, ਇਉਂ ਬਾਸ਼ਕਨਾਖ ਦਾ ਮਧਾਣਾ ਪਾ ਕਰਕੇ ਨੇਤਰਾ ਜਿਸ ਵੇਲੇ ਰਿੜਕਣਾ ਕੀਤਾ ਸੀ, ਹੋਰ ਪਖਲਾ ਗਏ ਦੇਵਤੇ ਦੈਂਤ ਕੇ ਅਸੀਂ ਕੀਤਾ। ਪੁੱਬ ਜੀ ਲੜਨ ਨੂੰ ਤਿਆਰ ਹੋ ਗਏ, 14 ਰਤਨ ਖੋਣ ਲੱਗ ਗਏ।
ਕਹਿ ਨਾਨਕ ਛਪੈ ਕਿਉਂ ਛਪਿਆ,
ਗੁਰੂ ਸਾਹਿਬ ਜੀ ਕਹਿੰਦੇ ਉਹ ਛਪਾਇਆ ਹੋਇਆ ਕਿਵੇਂ ਛਪ ਸਕਦਾ ਹੈ।
ਏਕੀ ਏਕੀ ਵੰਡ ਦਿਆ,
ਇੱਕੋ ਇੱਕ ਸਾਰਿਆਂ ਨੂੰ ਵੰਡ ਦਿੱਤਾ। ਕਾਣੀ ਵੰਡ ਵਿਸ਼ਨੂੰ ਜੀ ਨੇ ਕੀਤੀ, ਜਿਸ ਵੇਲੇ ਵੰਡਿਆ ਆਪ ਕੌਸਤਕ ਮਣੀ ਆਪ ਰੱਖ ਲਈ, ਲਕਸ਼ਮੀ ਵੀ ਆਪ ਰੱਖ ਲਈ, ਰੰਭਾ ਜਿਹੜੀ ਸੀ ਇਹ ਦੇਵਤਿਆਂ ਨੂੰ ਨਾਚ ਕਰਨ ਵਾਸਤੇ ਦੇ ਦਿੱਤੀ, ਉਰਵਸੀ ਆਦਿਕ ਜਿਹੜੀਆਂ ਕਰਤਾਤੀ ਆਦਿਕ ਇਹ 60 ਰਾਣੀਆਂ ਹੋਈਆਂ ਇੰਦਰ ਦੀਆਂ। ਇਸੇ ਪ੍ਰਕਾਰ ਜਿਹੜਾ ਹਾਥੀ ਸੀ ਐਰਾਵਤ ਉਹ ਇੰਦਰ ਨੂੰ ਦੇ ਦਿੱਤਾ, ਚੰਦਰਮਾ ਖੇਤੀ ਪੈਦਾ ਕਰਨ ਵਾਸਤੇ ਕਾਇਮ ਕਰ ਦਿੱਤਾ, ਇਸੇ ਪ੍ਰਕਾਰ ਵਿਉ ਜਿਹੜੀ ਹੈ ਸ਼ਿਵ ਜੀ ਨੂੰ ਦੇ ਦਿੱਤੀ, ਇਸ ਪ੍ਰਕਾਰ ਵੰਡ ਕਰਕੇ ਸਾਰੰਗਨਾਵੇਂ ਧਨਖਾ ਆਪ ਲੈ ਲਿਆ, ਕੁਮੁਦਨੀ ਗਲਾ ਆਪ ਲੈ ਲਈ, ਇਸ ਪ੍ਰਕਾਰ ਕਾਮ ਤੇ ਰਿਖੀਆਂ ਵਾਸਤੇ ਦੇ ਦਿੱਤੀ। ਇਉਂ ਹੋਰ ਪਖਲਾ ਗਏ, ਕਹਿੰਦੇ ਅਸੀਂ ਕੀਤਾ ਜੋ ਕੁਝ ਕੀਤਾ ਹੈ।
ਕਹਿ ਨਾਨਕ ਛਪੈ ਕਿਉਂ ਛਪਿਆ,
ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ੁਰ ਛਪਾਇਆ ਹੋਇਆ ਕਿਵੇਂ ਉਹ ਗੁਣਾ ਕਰਕੇ ਛਪ ਸਕਦਾ ਆਪਦਿਆਂ ਕਰਕੇ।
ਏਕੀ ਵੰਡ ਦੀ,
ਪਹਿਲਾਂ ਇੱਕ ਇੱਕ ਹੀ ਵੰਡ ਦਿੱਤੇ ਹੈ, ਇਹ ਤਾਂ ਕਾਣੀ ਵੰਡ ਕੀਤੀ ਜੋ ਰਤਨ ਵੰਡੇ ਹੈ, ਦੇਵਤਿਆਂ ਦਾ ਪੱਖ ਕੀਤਾ, ਦੇਵਤਿਆਂ ਨੂੰ ਅੰਮ੍ਰਿਤ ਪਿਆ ਤਾ ਤੇ ਦੈਂਤਾਂ ਨੂੰ ਸ਼ਰਾਬ ਪਿਆ ਤੀ, ਇਸ ਪ੍ਰਕਾਰ ਵੰਡਣਾ ਕੀਤਾ। ਜਿਸ ਪਰਮੇਸ਼ਰ ਨੇ ਏਕੀ ਏਕੀ ਪਹਿਲੋਂ ਤੇ ਰਿਕ ਸੰਭਾਹਾ ਪਿੱਛੋਂ ਦੇ ਤਾਂ ਜਮ ਤੋਂ ਪਾਹਾ, ਰੋਜੀ ਸਾਰਿਆਂ ਦੀ ਪਹਿਲਾਂ ਕੀਤੀ ਆ, ਕਿਰਤ ਧਣਾਂ ਨੂੰ ਪਾਲਦਾ ਪ੍ਰਭ ਨਾਨਕ ਸਾਹਿਬ ਬਖਸ਼ਿੰਦ, ਇੱਕ ਇੱਕ ਨੂੰ ਵੱਖੋ ਵੱਖਰੀ ਪ੍ਰਲਬਧ ਕਰਕੇ ਵੰਡ ਦਿੱਤਾ ਹੈ। ਉਹ ਪਰਮੇਸ਼ਰ ਅੰਤਰਜਾਮੀ ਹੈ, ਉਹ ਰਤਨਾਂ ਦੀ ਕਾਣੀ ਵੰਡ ਕਰਨ ਵਾਲਾ ਨਹੀਂ ਹੈ, ਉਹ ਛੁਪਾਇਆ ਕਿਸੇ ਦਾ ਕਿਵੇਂ ਛਪ ਸਕਦਾ, ਉਹਦਾ ਸਦਾ ਅੰਤਰਜਾਮੀ ਹੈ ਪਰਮੇਸ਼ਰ। ਉਸ ਵਾਹਿਗੁਰੂ ਦੀ ਭਾਈ ਸਿਮਰਨ ਕਰੋ, ਇਹ ਜਿਹਦੇ ਅਵਤਾਰ ਬਣਾਏ ਹੈ, ਜਿਹਦੇ ਹੁਕਮ ਵਿੱਚ ਸਾਰੇ ਹੁਕਮੇ ਬ੍ਰਹਮਾ ਵਿਸ਼ਨੂੰ ਪਾਏ, ਸੋ ਹੁਕਮੇ ਵਰਤੇ ਯੁੱਗ ਸੁਆਏ, ਉਹ ਪਰਮੇਸ਼ਰ ਲੁਕੋਇਆ ਕਿਵੇਂ ਲੁਕ ਸਕਦਾ ਹੈ। ਇੱਕ ਕਰਕੇ ਜਿਹਨਾਂ ਨੇ ਸਾਰਿਆਂ ਨੂੰ ਵੰਡ ਦਿੱਤਾ ਸੱਚੇ ਪਾਤਸ਼ਾਹ ਜੀ ਨੇ, ਸਭਨਾਂ ਨੂੰ ਰੋਜੀ ਦਿੱਤੀ ਹੈ, ਐਸਾ ਉਹ ਸਮਰੱਥ ਪਰਮੇਸ਼ਰ ਹੈ।
ਰਤਨ ਉਪਾਏ ਧਰੇ ਖੀਰ ਮਥਿਆ, ਹੋਰ ਪਖਲਾਏ ਜੇ ਅਸੀਂ ਕੀਆ, ਕਹਿ ਨਾਨਕ ਛਪੈ ਕਿਉਂ ਛਪੈ।